Service ਲਈ ਕੁਇਕ ਟਰੱਕ ਲਿਓ। ਲੋ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਓ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ। ਕੁਇਕ ਟਰੱਕ ਲਿਓ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਏਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.
ਸੱਤ ਸੌ ਸੱਤਰ ਏ ਐਮ ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਅਤੇ ਵੈਰੀ ਗੁੱਡ ਈਵਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਮੈਂ ਪੇਸ਼ ਕਰਦਾ। ਜਿਵੇਂ ਕਿ ਮੈਂ ਅਕਸਰ ਕਹਿਣਾ, ਆਪ ਨੂੰ ਬੇਨਤੀ ਵੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਬਿਜ਼ਨਸ ਦੇ ਸੰਬੰਧੀ, ਚਾਹੇ ਉਹ ਘਰ ਹੈ, ਚਾਹੇ ਉਹ ਪਲਾਜ਼ਾ ਹੈ, ਚਾਹੇ ਉਹ ਫਾਰਮ ਹਾਊਸ ਹੈ ਜਾਂ ਕੁਛ ਹੋਰ, ਜੇ ਤੁਸੀਂ ਕੋਈ ਚੀਜ਼ ਖਰੀਦਣੀ ਹੈ ਜਾਂ ਵੇਚਣੀ ਹੈ, ਮੇਰੀ ਬੜੀ ਕਲੀਅਰ ਸੋਚ ਹੈ, ਭਾਵੇਂ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਬੁਲਾਓ, ਭਾਵੇਂ ਆਪਣੇ ਰਿਸ਼ਤੇਦਾਰ ਨੂੰ ਬੁਲਾਓ, ਭਾਵੇਂ ਆਪਣੇ ਯਾਰ ਦੋਸਤ ਨੂੰ ਬੁਲਾਓ, ਭਾਵੇਂ ਆਪਣੇ ਕਿਸੇ ਵੀ ਸਾਕ ਸੰਬੰਧੀ ਨੂੰ ਬੁਲਾਓ, ਪਰ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, ਉਹਨੂੰ ਫਾਈਨਲ ਅਥਾਰਟੀ ਨਾ ਦਿਓ ਕਿ ਮੈਂ ਮਕਾਨ ਖਰੀਦਣਾ ਜਾਂ ਮੈਂ ਮਕਾਨ ਵੇਚਣਾ। ਮੈਂ ਇੱਥੇ ਥੋੜ੍ਹਾ ਜਿਹਾ ਤੁਹਾਡੇ ਨਾਲ ਡਿਸਐਗਰੀ ਕਰਦਾ, ਮੈਂ ਕਹਿੰਦਾ ਇੱਕ ਦੀ ਥਾਂ 'ਤੇ 3-4 ਬੰਦੇ ਬੁਲਾਓ, ਉਹ ਆਪਣੇ ਆਪ ਆਉਣਗੇ ਕਿਉਂਕਿ ਉਹਨਾਂ ਨੇ ਬਿਜ਼ਨਸ ਲੈਣਾ। ਸੋ ਉਹਨਾਂ ਦੇ ਵਿੱਚ ਇੱਕੋ ਨਾਮ ਮੈਂ ਤੁਹਾਨੂੰ ਹਮੇਸ਼ਾ ਰਿਕਮੈਂਡ ਕਰਦਾ, ਉਹ ਹੈਗਾ ਅਰਫਾ ਮੁਜ਼ੱਫਰ ਦਾ। ਤੁਸੀਂ ਸਾਰਿਆਂ ਨੂੰ ਪੁੱਛੋ ਜਿੰਨੇ ਵੀ ਤੁਹਾਡੇ ਸਵਾਲ ਨੇ ਕਮਿਸ਼ਨ ਦੇ ਬਾਰੇ, ਕਿਉਂਕਿ ਕਮਿਸ਼ਨ ਤਾਂ 19 ਹੈ, 3%, ਜਦੋਂ 2 ਲੱਖ ਦਾ ਮਕਾਨ ਸੀ ਤਾਂ ਵੀ 3% ਸੀ, ਅਤੇ ਜੇ ਹੁਣ 2 ਮਿਲੀਅਨ ਦਾ ਹੋ ਗਿਆ ਤਾਂ ਵੀ 3% ਉਹੀ ਮਕਾਨ। ਸੋ ਉਹ ਢੇਰ ਸਾਰੇ ਪੈਸੇ ਕਮਾਉਂਦੇ ਨੇ, ਮਿਹਨਤ ਵੀ ਹੈਗੀ, ਢੇਰ ਸਾਰੇ ਪੈਸੇ ਵੀ ਕਮਾਉਂਦੇ ਨੇ। ਸੋ ਉਹ ਢੇਰ ਸਾਰੇ ਪੈਸੇ ਕਮਾਉਣ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਪੁੱਛੋ ਕਿ ਸਾਥੋਂ ਕਿੰਨੀ ਕਮਿਸ਼ਨ ਲਈ। ਜੇ ਮੈਂ ਮਕਾਨ ਜਾਂ ਕੋਈ ਪਲਾਜ਼ਾ ਜਾਂ ਕੋਈ ਫਾਰਮ ਹਾਊਸ ਖਰੀਦਣਾ ਤਾਂ ਮੈਨੂੰ ਜਿਹੜੇ ਤੈਨੂੰ ਪੈਸੇ ਮਿਲਣਗੇ ਉਹ 'ਚ ਮੈਨੂੰ ਕੀ ਤੂੰ ਡਿਸਕਾਊਂਟ ਦੇਵੇਂਗਾ, ਸਾਰੀਆਂ ਗੱਲਾਂ ਖੁੱਲ੍ਹ ਕੇ ਕਰ ਲਓ। ਉਸ ਤੋਂ ਬਾਅਦ ਤੁਸੀਂ ਫਿਰ ਫੈਸਲਾ ਕਰਨਾ ਕਿ ਤੁਸੀਂ ਕਿਸ ਤੋਂ ਕੋਈ ਚੀਜ਼ ਖਰੀਦਣੀ ਹੈ ਜਾਂ ਵੇਚਣੀ ਹੈ। ਔਰ ਮੈਂ 100% ਪੋਜ਼ਿਟਿਵ ਹਾਂ ਕਿ ਜੇ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾਓਗੇ, ਉਹਨਾਂ ਨਾਲ ਗੱਲਬਾਤ ਕਰੋਗੇ, ਫਿਰ ਤੁਸੀਂ ਦੇਖੋਗੇ ਕਿ 19-21 ਦਾ ਫਰਕ ਨਹੀਂ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ, 18-22 ਦਾ ਬਹੁਤ ਵੱਡਾ ਫਰਕ ਹੋਏਗਾ। ਉਹਨਾਂ ਦੇ ਵਿੱਚ ਕਲੈਰਿਟੀ ਹੈ, ਪੈਸੇ ਦੇ ਵਿੱਚ ਸਪੱਸ਼ਟਤਾ ਹੈ, ਮਿੱਠਾਪਨ ਹੈ, ਔਰ ਤੁਹਾਨੂੰ ਜੋ ਕੁਛ ਤੁਹਾਨੂੰ ਦਿਸਦੇ ਨੇ ਬਾਹਰੋਂ ਉਹੀ ਕੁਛ ਉਹ ਅੰਦਰ ਹੋਣਗੇ, ਉਸ ਤੋਂ ਜ਼ਿਆਦਾ ਹੋਣਗੇ, ਘੱਟ ਨਹੀਂ ਹੋਣਗੇ। ਸੋ ਇਸ ਕਰਕੇ, ਕਿਉਂਕਿ ਮੈਂ ਉਹਨਾਂ ਨਾਲ ਡੀਲ ਕੀਤਾ, ਸੋ ਇਸ ਕਰਕੇ ਮੈਂ ਕਹਿ ਰਿਹਾ, ਹੋਰ ਕੋਈ ਐਡਵਰਟਾਈਜਮੈਂਟ ਨਹੀਂ, ਨਾ ਕੋਈ ਪੈਸਾ। ਪੈਸਾ ਮੈਂ ਤਾਂ ਕੀ ਲੈਣਾ ਗਰੀਬ ਬੰਦੇ ਨੇ, ਕਿਉਂਕਿ ਮਾਲਕ ਨੇ ਸਭ ਕੁਛ ਦਿੱਤਾ, ਉਹ ਇੰਨੇ ਰੱਜੇ ਪੁੱਜੇ ਨੇ ਅੰਦਰੋਂ। ਸੋ ਇਸ ਕਰਕੇ ਤੁਸੀਂ ਹਮੇਸ਼ਾ ਉਹਨਾਂ ਨੂੰ ਕਾਲ ਜ਼ਰੂਰ ਕਰਿਆ ਕਰੋ। ਫੋਨ ਨੰਬਰ ਮੈਂ ਤੁਹਾਨੂੰ ਹਮੇਸ਼ਾ ਦਿੰਦਾ, 6478-6245, 647-898-6245। ਜੇ ਕਿਤੇ ਪਰ ਚਾਂਸ ਨੰਬਰ ਭੁੱਲ ਗਏ ਤਾਂ ਤੁਸੀਂ ਜਿਹੜਾ 770 AM ਰੇਡੀਓ ਹੈ, ਇਹਦੇ ਕਿਸੇ ਵੀ ਹੋਸਟ ਨੂੰ ਤੁਸੀਂ ਫੋਨ ਕਰਕੇ ਅਰਫਾ ਮੁਜ਼ੱਫਰ ਜੀ ਦਿਓ, ਅਰਫਾ ਮੁਜ਼ੱਫਰ ਜੀ ਦਾ ਸੈੱਲ ਫੋਨ ਲੈ ਸਕਦੇ ਹੋ। ਜਿੱਥੇ ਤੱਕ ਸਟੂਡੀਓ ਦਾ ਨੰਬਰ ਹੈ, ਜਿੰਨੇ ਵੀ ਪ੍ਰੋਗਰਾਮ ਨੇ, ਫੋਨ ਸਾਰਿਆਂ ਦਾ ਇੱਕੋ ਹੀ ਹੈ, ਉਹ ਹੈਗਾ 416-620-1778, 416-620-1778। ਇਹ ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਮੇਰੇ ਨਾਲ ਵੀ ਗੱਲਬਾਤ ਕਰਨੀ, ਇਹੀ ਨੰਬਰ ਦੱਬੋ ਅਤੇ ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਅਤੇ ਜੇ ਅਰਫਾ ਜੀ ਦਾ ਨੰਬਰ ਲੈਣਾ ਤਾਂ ਵੀ ਇਸ ਨੰਬਰ ਤੋਂ ਤੁਸੀਂ ਅਰਫਾ ਜੀ ਦਾ ਨੰਬਰ ਲੈ ਸਕਦੇ ਹੋ। ਮੈਂ ਕਿਉਂ ਅਰਫਾ ਜੀ ਦੇ ਬਾਰੇ ਇਹ ਚਾਰ ਜਿਹੜੇ ਚੰਗੇ ਸ਼ਬਦ ਕਹਿ ਰਿਹਾ, ਕੋਈ ਮੈਂ ਬਟਰਿੰਗ ਨਹੀਂ ਕਰ ਰਿਹਾ, ਕੋਈ ਮੈਂ ਫੂਕ ਨਹੀਂ ਦੇ ਰਿਹਾ, ਬਿਲਕੁਲ ਜੋ ਕੁਛ ਮੈਂ ਦੇਖਿਆ जो कुछ मैं उन्होंने वापरिया मेरे नाल जो कुछ भी उन्होंने मेनू कुछ डील करने का मौका मिले उस दे आधार से मैं बहुत घट गल्लां कहीं उन्होंने बारे हालांकि जे मैं पूरियां गल्लां दसा कई बार चंगी भी नहीं लगदियां गल्लां ऑन दी एयर दसनिया तो ना ही वह लाई करनगे अरफा जी मैं तुहानूं छोटी जिही एग्जाम्पल दे दिंदा मैं ब्रैम्पटन जिहड़ी सिटी है अपने 24 अक्तूबर नूं इलैक्शन हो रही ने मेरे कोल भी 4 डिग्रियां ने मैं भी इत्थे 34-35-36 सालां तो रह रहा मैं पिछले हफ्ते डिसाइड किया कि मैं मेयर की इलैक्शन लड़नी है क्योंकि मेरे अपने प्रिंसीपल्स ने मैं किसी नाल क्रिटिसाइज नहीं करना बिल्कुल 100% मैं किसी का मकान नहीं ढाउणा अपनी लकीर अपना मकान वड्डा बनाउणा मैं सोचिया सीगा कि जे मैं इलैक्शन लड़ूंगा मैं रिटन लीगल पेपर दूंगा कि मैं एक सिंगल पैनी ब्रैम्पटन सिटी की सैलरी नहीं लैनी उन्हां दी कार नहीं वरतनी उन्हां दा खाना नहीं वरतना प्योर सेवा भाव नाल उत्थे करूंगा ते उह छोटियां छोटियां गल्लां जिवें स्नो किन्ने सालां तों जदों स्नो साफ करदे साडे घरां दे मूहरे ला जांदे ने उहदा कोई हल नहीं जो बर्फां जां तोड़नी बड़ी मुश्किल हो जांदी है भी उहदा भी मैं हल करके दूंगा सो लाइटां लाउण दा हल करके दूंगा जिहड़े लो इनकम घर ने उहनां नूं डिस्काउंटड प्राइस से सिटी वालों नहीं बिल्डरज़ नूं हथ भरन के जो रिक्वेस्ट करूंगा भी तुसी बथेरे पैसे कमा ले 5-10% या 10% सानू कॉस्ट प्राइस से मकान दे दिओ ते जिहड़े लो इनकम वाले उन्हां दी लाटरी करके उन्हां नूं मकान दित्ते इस तरह के मेरे विचार सीगे सो फार्म तैयार सीगे कल मैं जदों अरफा जी नाल परसों गल की मेरे दिमाग ते भी सी भरने आ इलैक्शन लड़ना नहीं लड़ना होर लोगों नाल भी राय की पर अरफा जी नूं जदों मैं पुछया उन्होंने इक्को ही गल बड़ी सॉलिड कही कि जे तुसी मैनू पुछदे हो एज ब्रदर और सिस्टर दे रिलेशन दे तौर ते डाक्टर साहब ये तुहाडे लई बिल्कुल काबले कबूल नहीं है तुहानू इलैक्शन लड़न की लोड़ है तुसी अपनी वधिया पीसफुल लाइफ बनाउणे लोकां दे विच रिस्पैक्ट है सो उन्हां दी इन्नी स्पष्टता दे नाल मैं डिसाइड कर लिया कि मैं इलैक्शन नहीं लड़ने ते जे मैं शायद वह मैनू राय ना दिंदे जां गोल मोल करदे नॉट ओनली दैट उन्होंने कहा जे तुसी लड़ना भी लड़ो 770 का रेडियो पूरा स्टाफ पूरा परिवार ताडे नाल है जिहड़े मर्जी आउण पर ताडे नाल साडे इस तरह दे रिलेशन ने सो वह एक जही लेडी है मैं हुण इलैक्शन नहीं लड़ने ये गल क्लीयर है वह एक जही लेडी है खुदा ने मालक ने इन्नी जबरदस्त परसनैलिटी दिती है कल्ले पढ़े लिखे नहीं है अंदरों बड़ी कलैरिटी है जिहदे नाल रिलेशन रखना रिलेशन रखना ही है ता ही मैं इनू अनाउंस करना पै रहा है यही कारण है उन्होंने गुण इन्ने ज़्यादा ने जिस करके मैं तुहानू रिकमेंड करना कि वह ठोरी हेरा फेरी ठगी ठोरी वाली कोई गल नहीं उन्हां च बिल्कुल इमानदारी नाल जिसनू अपना बना लिया वह हमेशा लई बन जूगा इसे करके कहना जदों रीयल स्टेट दे विच तुसीं एक बारी डील कर लिया ना फिर तुसीं मैनू भी याद करोगे भी उत्थों वह रिकमेंड करते हुंदे सीगे ते तुसीं खुद उन्हां दा नाम अगे तो रिकमेंड करिया करोंगे सो जदों भी तुसी कोई रीयल स्टेट दे संबंधी गल्लबात करनी होवे तां अरफा मुजफ्फर जी नूं तुसी जरूर याद कर लो फोन नंबर है 6478986245 सो उन्हां दे सहयोग दे नाल ही आपां प्रोग्राम माइंड एंड बॉडी पेश करदे हां होपफुली नैक्सट वीक तो डॉक्टर अंकुश ਤੁਹਾਡੇ ਹੈਲਥ ਨਾਲ ਜਿਹੜੇ ਸੰਬੰਧਿਤ ਸਵਾਲਾਂ ਦੇ ਜਵਾਬ ਦਿਆ ਕਰਨਗੇ ਜੋ ਵੀ ਤੁਹਾਡੇ ਸਵਾਲ ਹੋਣਗੇ ਉਹ ਮੈਂ ਤੁਹਾਨੂੰ ਨੈਕਸਟ ਵੀਕ ਜੇ ਉਹ ਐਗਰੀ ਕੀਤੇ ਤਾਂ ਫਿਰ ਆਪਾਂ ਆਉਣ ਦੀ ਏਅਰ ਲੈ ਲਾਂਗੇ ਨਹੀਂ ਤਾਂ ਨੈਕਸਟ ਟੂ ਨੈਕਸਟ ਵੀਕ ਉਹਨਾਂ ਨੂੰ ਸ਼ੋਰ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਹੁਣ ਬਿਲਕੁਲ ਹੈਲਪ ਕਰਨ ਲਈ ਤਿਆਰ ਹਾਂ ਸੋ ਉਹ ਤੁਹਾਡੇ ਜਿੰਨੇ ਵੀ ਹੈਲਥ ਨਾਲ ਰਿਲੇਟਡ ਕੁਐਸਚਨ ਹੈ ਕਰਨਗੇ ਉਹਦਾ ਜਵਾਬ ਦੇਣਗੇ ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਬੜਾ ਸਿੰਪਲ ਰੂਟੀਨ ਐਕਟੀਵਿਟੀ ਕਿ ਸਾਡੀ ਰੋਜ਼ਾਨਾ ਦੀਆਂ ਕਿਹੋ ਜਿਹੀਆਂ ਐਕਟੀਵਿਟੀ ਹੋਣੀਆਂ ਚਾਹੀਦੀਆਂ ਫਿਜ਼ੀਕਲ ਵੀ ਅਤੇ ਮੈਂਟਲ ਵੀ ਉਹ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਸੋ ਬਿਫੋਰ ਆਈ ਸਟਾਰਟ ਸੋ ਲੈਟਸ ਹੀਅਰ ਦਾ ਫਸਟ ਸੌਂਗ ਦੈਨ ਆਪਾਂ ਆਪਣੇ ਟੋਪਿਕ 'ਤੇ ਗੱਲ ਕਰਾਂਗੇ
एक दिन बिक जाएगा माटी के मोल जग में रह जाएंगे प्यारे तेरे बोल एक दिन बिक जाएगा माटी के मोल जग में रह जाएंगे प्यारे तेरे बोल तुझे के होठों को देकर अपने की कोई निशानी छोड़ फिर दुनिया से डोल एक दिन बिक जाएगा माटी के मोल जग में रह जाएंगे प्यारे तेरे बोल ला 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 होनी पथ में कांटे लाख बिछाए होनी तो फिर भी बिछड़ा यार मिलाए अनहोनी पथ में कांटे लाख बिछाए होनी तो फिर भी बिछड़ा यार मिलाए ये बिरहा ये दूरी दो पल की मजबूरी फिर कोई दिल वाला काहे को घबराए करम पम धारा जो बहती है मिलके रहती है बहती धारा बन जा फिर दुनिया से दो एक दिन बिक जाएगा माटी के मोल जग में रह जाएंगे प्यारे तेरे को ला 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 ला, ला, ला।
माइंड एंड बॉडी प्रोग्राम देख रहे लखां ही स्रोतियां नूं मेरा तुहाडे अपने होस्ट दा डॉक्टर नरेंद्र रवि दा प्यार भरिया नमस्कार सलामुअलैकुम ते सति श्री अकाल। जिस तरह कि तुहानूं पता ही है भी हर संडे वाले दिन 4 बजे तो लैके 5 बजे तक माइंड एंड बॉडी प्रोग्राम लैके तुहाडी मैं सेवा दे विच हाजिर हुंना ते इह जिहड़ा प्रोग्राम है जिस तरह कि मैं दस्सिया कि आरफा मुजफ्फर जी दे सहयोग दे नाल पेश कीता जांदा है। एक्चुअल तां ये जिहड़ा प्रोग्राम है यह बेशक आरफा मुजफ्फर जी के सहयोग के नाल पेश किया जाता है। ये कोई एडवरटाइजमेंट नहीं होंगी। ये मोस्टली आपां स्पिरिचुअल प्रोग्राम डिस्कस करते हैं वक् वक् टॉपिक लैके फॉर एग्जाम्पल कि परमात्मा किनू कहिंदे ने उहदे विच किहड़ियां क्वालिटीज़ ने कित्थे रहिंदा है किवें मिल सकते हैं आत्मा किनू कहिंदे ने गुड की है बैड की है राइट की है रोंग की है वट इज़ द अल्टीमेट गोल ऑफ अवर लाइफ गुड साडी रूटीन दीआं लाइफ दीआं की एक्टिविटीज़ होनियां चाहीदियां मास्टर्स किनू कहिंदे ने परफेक्ट मास्टर दीआं की क्वालिटी देर आर सो मैनी हंड्रड्स टॉपिक्स उह तकरीबन मैं कोई ना कोई टॉपिक लैके तुहाडे नाल सांझा करदा। सो इह जिहड़ा अज दा जिहड़ा टॉपिक है उह हैगा रूटीन एक्टिविटीज़ कि साडियां सवेर तो लैके रात तक सौन तक जागन तो लैके सौन तक साडियां किहो जिहियां एक्टिविटीज़ होनियां चाहीदियां ने चंगियां ने माड़ियां ने किस तरह दी एक्टिविटीज़ इहदे उत्ते आपां डिटेल च गल करांगे। जे तुसीं भी इस दे मतलब कोई विचार अपने सांझे करने ने तां जरूर स्टूडियो च फोन कर सकदे हो 416-620-1778 तुसीं अपने विचार दिओ जरूर दिओ प्यार नाल रखियो गल ते टॉपिक दे अंदर रहियो। यही मेरी तुहानूं हमेशा जिहड़ी है वह अर्ज हुंदी है बेनती हुंदी है। सो अज जिहड़ा टॉपिक है नाल मैं तुहानूं सच बिफोर आई स्टार्ट द टॉपिक मैं हमेशा तुहानूं कहना कि जे तुहानूं मेरा प्रोग्राम चंगा लगता है तुहानूं लगता भी ये सुनना किसी का होर भी फायदा होगा किसी नूं नॉलेज होगी तो प्लीज़ ये जिहड़ा प्रोग्राम है ये तुसीं अगे भी शेयर कर दिया करो अगे भी सबसक्राइब कर दिया करो कोई तुहाडा नुकसान नहीं कोई सुन लूगा सिर्फ एक सेकंड का एक सेकंड भी नहीं लगता बटन ही दबना है जी। सो ये कोशिश करा करो जिहड़ा प्रोग्राम है ये फेसबुक पर भी आउंदा है ये अपना यूट्यूब पर भी आउंदा है ये मेरी वैबसाइट है ravigoyal.ca उत्थे भी आउंदा है तुसीं पुराने भी प्रोग्राम सुन सकते हो मोस्टली स्पिरिचुअल होंगे ने ते नाल दी नाल मैडिकल दे भी होंगे ने। हुण मैं कोशिश करांगा जिवें कि लास्ट वीक तुहानूं कहा भी सी बेनती की सी दस्या भी सीगा कि डॉक्टर अंकुश गोयल होपफुली नैक्सट वीक तो इत्थे स्टूडियो च आउणगे जे ना आए तो क्लीनिक ते आउणगे ते तुसीं लाइव उन्हां नूं क्वेश्चन कर सकते हो हैल्थ नाल रिलेटेड वो तुहानूं लाइव ही जिहड़े ने उहदे आंसर देणगे डिटेल्स देणगे उहदे नाल तुहानूं फायदा होगा फायदा इस करके क्योंकि वह कनेडा गौरमेंट ते अमेरिकन गौरमेंट दे लाइसेंस डॉक्टर ने ਅਸੀਂ ਕੋਈ ਵੀ ਵੈਦ ਨੂੰ ਹੋਮੋਪੈਥੀ ਨੂੰ ਨੈਚੁਰੋਪੈਥੀ ਨੂੰ ਕਿਸੇ ਸੁਨੇ ਸੁਨੇਹੇ ਨੂੰ ਨਹੀਂ ਲਿਆਉਂਦੇ, ਸਗੋਂ ਪ੍ਰੋਫੈਸ਼ਨਲ ਲਾਈਸੈਂਸ ਡਾਕਟਰ ਨੂੰ ਲਿਆਉਂਦੇ ਹਾਂ, ਕਿਉਂਕਿ ਤੁਹਾਨੂੰ ਕਲੀਨਿਕ ਦੇ ਵਿੱਚ ਕੋਈ ਜੋ ਤੁਸੀਂ ਕੁਐਸਚਨ ਕਰਦੇ ਹੋ ਇੰਨਾ ਟਾਈਮ ਨਹੀਂ ਉਹ ਐਕਸਪਲੇਨ ਕਰ ਸਕਦੇ। ਜਦੋਂ ਤੁਸੀਂ ਏਅਰ 'ਤੇ ਉਹਨੇ ਨੰਬਰ ਵਨ ਤੁਹਾਡਾ ਸਵਾਲ ਹੋ ਸਕਦਾ, ਹਜ਼ਾਰਾਂ ਬੰਦਿਆਂ ਦਾ ਹੋਰ ਸਵਾਲ ਹੋਵੇ, ਅਤੇ ਦੂਸਰੀ ਗੱਲ ਉਹ ਇੱਥੇ ਤੁਹਾਨੂੰ ਡਿਟੇਲ 'ਚ ਦੱਸ ਦੇਣਗੇ, ਤੀਜੀ ਗੱਲ ਤੁਹਾਨੂੰ ਯਕੀਨ ਹੁੰਦਾ ਵੀ ਕਿਸੇ ਔਥੈਂਟਿਕ ਪਰਸਨ ਨੇ ਇਸ ਗੱਲ ਦਾ ਜਵਾਬ ਦਿੱਤਾ, ਲਾਈਸੈਂਸ ਡਾਕਟਰ ਨੇ ਜਵਾਬ ਦਿੱਤਾ, ਅਤੇ ਤੁਹਾਨੂੰ ਫਿਊਚਰ 'ਚ ਕੰਮ ਵੀ ਆ ਸਕਦਾ, ਅਤੇ ਤੁਸੀਂ ਰਿਕਾਰਡਿੰਗ ਸੁਣ ਕੇ ਪਿੱਛੇ ਵੀ ਜਾ ਕੇ ਉਸ ਜਿਹੜੀ ਪ੍ਰੋਬਲਮ ਹੈ ਉਹਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਸੋ ਉਹ ਹੋਪਫੁਲੀ, ਕਿਉਂਕਿ ਗਰੰਟੀ ਤਾਂ ਕਦੇ ਵੀ ਕਿਸੇ ਦੀ ਨਹੀਂ ਕਰਨੀ ਚਾਹੀਦੀ, ਪਤਾ ਨਹੀਂ ਕੀ ਹੋਣਾ। ਹੁਣ ਮੈਂ ਖੁਦ ਮੇਅਰ ਦੇ ਇਲੈਕਸ਼ਨ ਲੜਨ ਦੀ ਸੋਚਿਆ ਸੀਗਾ, ਪੇਪਰ ਵੀ ਤਿਆਰ ਕਰ ਲਏ ਸੀ ਬਰੈਂਪਟਨ ਤੋਂ, ਪਰ ਕੱਲ੍ਹ ਅਸੀਂ ਡਿਸਾਈਡ ਕੀਤਾ ਕਿ ਇਹ ਫੀਲਡ ਮੇਰਾ ਨਹੀਂ, ਮੈਨੂੰ ਇਲੈਕਸ਼ਨ ਲੜਨ ਦੀ ਲੋੜ ਨਹੀਂ, ਆਮ ਹੈਪੀ, ਆਪਣੀ ਲਾਈਫ ਦੇ ਵਿੱਚ ਰਿਸਪੈਕਟ ਹੈ। ਸੋ ਮੈਂ ਨਹੀਂ ਕਹਿੰਦਾ ਵੀ ਉਹ ਡਿਸਰਿਸਪੈਕਟਫੁਲ ਹੁੰਦੇ ਨੇ, ਪਰ ਮੇਰੀ ਆਪਣੀ ਲਾਈਫ ਹੈ। ਸੋ ਜਿਹੜੇ ਬਿਲਕੁਲ ਸੱਚੇ ਸੁੱਚੇ ਫਰੈਂਡ ਸੀਗੇ ਉਹਨਾਂ ਨੇ ਇਹੀ ਕਿਹਾ, ਖਾਸ ਕਰਕੇ ਆਰਫਾ ਮੁਜ਼ੱਫਰ ਜੀ ਨੂੰ ਮੈਂ ਫੇਰ ਕੋਟ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਡਾਕਟਰ ਸਾਹਿਬ ਇਹ ਤੁਹਾਡਾ ਫੀਲਡ ਨਹੀਂ ਹੈ, ਤੁਸੀਂ ਆਪਣੀ ਲਾਈਫ 'ਚ ਇੰਜੋਏ ਕਰਦੇ ਹੋ, ਆਪਣੀ ਲਾਈਫ 'ਚ ਇੰਜੋਏ ਕਰੋ, ਪਰ ਜੇ ਤੁਸੀਂ ਸਟਿਲ ਪੇਪਰ ਭਰਨੇ ਆ ਉਹ ਤੁਹਾਡੀ ਮਰਜ਼ੀ, ਜਿੱਥੇ ਤੱਕ ਸਾਡੀ ਸਪੋਰਟ ਦੀ ਗੱਲ ਹੈ 100% ਜਿਹੜਾ ਮਰਜ਼ੀ ਹੋਵੇ ਅਸੀਂ ਖੁੱਲ੍ਹ ਕੇ ਤੁਹਾਡੀ ਸਪੋਰਟ ਰੇਡੀਓ ਸਟੇਸ਼ਨ 'ਤੇ ਵੀ ਕਰਾਂਗੇ, ਵੈਸੇ ਵੀ ਕਰਾਂਗੇ। ਮੈਂ ਉਹਨਾਂ ਦਾ ਥੈਂਕਫੁੱਲ ਹਾਂ। ਸੋ ਪ੍ਰੋਗਰਾਮ ਚੇਂਜ ਕਰ ਲਿਆ, ਦੱਸਣ ਦਾ ਪਰਪਜ਼ ਇਹ ਸੀ ਕਿ ਬੰਦਾ ਜਿਹੜੀਆਂ ਮਰਜ਼ੀ ਸਕੀਮਾਂ ਬਣਾਈ ਜਾਵੇ, ਪਰ ਹੁੰਦਾ ਉਹੀ ਹੈ ਜੋ ਮਨਜ਼ੂਰੇ ਖੁਦਾ ਹੁੰਦਾ। ਸੋ ਇਸ ਕਰਕੇ ਹੁਣ ਮੈਨੂੰ ਇਲੈਕਸ਼ਨ ਲੜਨ ਦੀ ਲੋੜ ਨਹੀਂ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਰੂਟੀਨ ਐਕਟੀਵਿਟੀ। ਟੌਪਿਕ ਨੂੰ ਸ਼ੁਰੂ ਕਰਦੇ ਹਾਂ। ਰੂਟੀਨ ਐਕਟੀਵਿਟੀ ਇਹ ਹੈ ਕਿ ਅਸੀਂ ਸੌਣ ਤੋਂ ਲੈ ਕੇ ਜਦੋਂ ਅਸੀਂ ਰਾਤ ਨੂੰ ਸੌ ਜਾਂਦੇ ਹਾਂ ਅਤੇ ਫਿਰ ਜਾਗਦੇ ਹਾਂ, ਜਾਂ ਜਦੋਂ ਅਸੀਂ ਜਾਗਦੇ ਹਾਂ ਅਤੇ ਜਿੰਨਾ ਚਿਰ ਮੁੜ ਕੇ ਸੌਂਦੇ ਨਹੀਂ ਰਾਤ ਤੱਕ, ਉਹ ਜਿਹੜਾ ਬਿਟਵੀਨ ਟਾਈਮ ਹੈ 15-16-17-18 ਘੰਟੇ, ਉਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ, ਉਹ ਜਿਹੜੇ ਟਾਈਮ ਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। ਪਹਿਲੀ ਗੱਲ ਕਿਹਦੇ ਬਾਰੇ ਗੱਲ ਕਰਦੇ ਹਾਂ? ਆਪਣੇ ਬਾਰੇ। ਆਪਣੇ ਬਾਰੇ ਕੌਣ? ਇਨਸਾਨਾਂ ਦੇ ਬਾਰੇ ਗੱਲ ਕਰਦੇ ਹਾਂ, ਆਦਮੀਆਂ ਦੇ ਬਾਰੇ ਗੱਲ ਕਰਦੇ ਹਾਂ। ਆਦਮੀ ਕਿਹਨੂੰ ਕਹਿੰਦੇ ਨੇ? ਆਦਮੀ, ਆਦਮ, ਜੇ ਸਾਹ ਆ ਗਿਆ ਤਾਂ ਆਦਮੀ ਹੈ, ਜੇ ਸਾਹ ਨਾ ਆਇਆ ਤਾਂ ਉਹ ਡੈਡ ਬੋਡੀ ਹੈ। ਸੋ ਹਮ ਆਦਮੀ ਹੈ, ਇੱਕ ਦਮੀ, ਜਿੰਨਾ ਚਿਰ ਸਾਹ ਆਉਂਦਾ ਉਨਾ ਚਿਰ ਹੀ ਅਸੀਂ ਆਦਮੀ ਹਾਂ। ਜਦੋਂ ਨਿਕਲ ਗਿਆ ਮੇਰੇ ਸਾਹ ਸੱਜਣਾ, ਫਿਰ ਆ ਤੇ ਭਾਵੇਂ ਨਾ ਆ ਸੱਜਣਾ। ਸੋ ਇਸ ਕਰਕੇ ਮੈਂ ਉਸ ਟੌਪਿਕ ਦੇ ਉੱਤੇ ਡਿਸਕਸ ਕਰ ਰਿਹਾ। ਕਿਹਦੇ ਬਾਰੇ? ਆਦਮੀ ਦੇ ਬਾਰੇ, ਮਨੁੱਖਾਂ ਦੇ ਬਾਰੇ, ਜਿੰਨਾ ਚਿਰ ਉਹ ਸਰੀਰ ਦੇ ਵਿੱਚ ਸਾਹ ਆ ਰਿਹਾ, ਬਰੀਦਿੰਗ ਆ ਰਹੀ ਹੈ। ਇਸ ਕਰਕੇ ਇੰਪੋਰਟੈਂਟ ਹੈ, ਜਿਵੇਂ ਕਿਹਾ ਨਾ 184 ਜੂਨ ਸਵਾਈ, ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈ ਦਾ। ਕਿ 84 ਲੱਖ ਜੀਆ ਜੂਨ ਤੋਂ ਬਾਅਦ ਸਾਨੂੰ ਇਹ ਮਨੁੱਖੀ ਜਨਮਾ ਮਿਲਿਆ। ਅਸੀਂ ਗੰਦੀ ਨਾਲੀ ਦੇ ਬਥੇਰੇ ਕੀੜੇ ਵੀ ਹੋਏ ਹਾਂ, ਮਕੌੜੇ ਵੀ ਹਾਂ, ਪਸ਼ੂ ਵੀ ਹੋਏ ਹਾਂ, ਪੰਛੀ ਵੀ ਹੋਏ ਹਾਂ, ਅਖੀਰ 'ਚ ਸਾਨੂੰ ਇੰਨੀ ਸਜ਼ਾ ਭੁਗਤਣ ਤੋਂ ਬਾਅਦ ਮਨੁੱਖ ਦਾ ਜਨਮ ਮਿਲਿਆ, ਹਿਊਮਨ ਬੀਂਗ ਅਸੀਂ ਮਿਲੇ ਹਾਂ। ਸੋ ਇਸ ਮਨੁੱਖ ਚੋਲੇ ਦੇ ਵਿੱਚ ਜੇ ਤਾਂ ਅਸੀਂ ਅੱਲਾ ਦੀ ਬੰਦਗੀ ਕਰਾਂਗੇ, ਖੁਦਾ ਦੀ ਬੰਦਗੀ ਕਰਾਂਗੇ, ਜਿਉਂਦੇ ਜੀ ਐਜ਼ ਲੌਂਗ ਐਜ਼ ਵੀ ਲਿਵ ਇਨ ਦਿਸ ਵਰਲਡ, ਅਸੀਂ ਅੰਦਰੋਂ ਪਰਮਾਤਮਾ ਨੂੰ, ਉਸ ਅੱਲਾ ਨੂੰ, ਖੁਦਾ ਨੂੰ ਪਾ ਲਾਂਗੇ ਤਾਂ ਅਸੀਂ ਉਸ ਤਰ੍ਹਾਂ ਮਿਲ ਜਾਂਗੇ। ਅਤੇ ਜੇ ਖਾਣ ਪੀਣ ਦੇ ਵਿੱਚ, ਦੁਨੀਆ ਦੀ ਐਸ਼ੋ ਇਸ਼ਰਤਾਂ ਦੇ ਵਿੱਚ ਆਪਣਾ ਜ਼ਿੰਦਗੀ ਬਰਬਾਦ ਕਰ ਦਿੱਤੀ, ਤਾਂ ਕਹਿੰਦੇ ਨੇ ਇਹ ਅਖੀਰਲੀ ਪੌੜੀ ਦਾ ਡੰਡਾ, ਜੇ ਕੋਸ਼ਿਸ਼ ਕਰਾਂਗੇ ਛੱਤ 'ਤੇ ਚੜ ਜਾਂਗੇ, ਖੁਦਾ ਦੇ ਨਾਲ ਮਿਲਾਪ ਕਰ ਲਾਂਗੇ, ਅਤੇ ਜੇ ਪੈਰ ਤਿਲਸ ਗਿਆ ਤਾਂ ਮੁੜ ਕੇ ਫਿਰ ਤੜੰਬ ਦੇ ਨੇ ਆ ਕੇ ਥੱਲੇ ਡਿੱਗਾਂਗੇ, ਫਿਰ 84 ਦਾ ਚੱਕਰ ਸ਼ੁਰੂ ਹੋ ਜੂਗਾ। ਸੋ ਇਸ ਕਰਕੇ ਜਿਹੜਾ ਸਾਡਾ ਸਰੀਰ ਹੈ ਨਾ, ਜਿਹੜਾ ਮਨੁੱਖੀ ਲਾਈਫ ਹੈ, ਹਿਊਮਨ ਬੀਂਗ ਆ, ਇਟਸ ਏ ਵੈਰੀ ਪ੍ਰੈਸ਼ੀਅਸ, ਜਿਵੇਂ ਕਹਿੰਦੇ ਨੇ ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪੱਕ ਭੋਏ ਗਿਰੇ, ਬੋਹਰ ਨਾ ਲਾਗੇ ਡਾਰ। ਜਿਸ ਤਰ੍ਹਾਂ ਦਰਖਤ ਦੇ ਉੱਤੋਂ, ਟ੍ਰੀ ਦੇ ਉੱਤੋਂ ਕੋਈ ਫਲ ਟੁੱਟ ਕੇ ਜ਼ਮੀਨ 'ਤੇ ਡਿੱਗ ਜੇ ਨਾ, ਜਿੰਨੀ ਮਰਜ਼ੀ ਸੂਈ ਧਾਗੇ, ਗਲੂ ਜਿਹੋ ਜਿਹੀ ਮਰਜ਼ੀ ਲਿਆਓ, ਉਹ ਵਾਪਸ ਨਹੀਂ ਜੁੜ ਸਕਦਾ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਦੇ ਵਿੱਚ ਇੱਕ ਵਾਰੀ ਸਾਹ ਨਿਕਲ ਗਿਆ ਨਾ, ਫਿਰ ਇਹ ਡੈੱਡ ਬੋਡੀ ਹੈ, ਫਿਰ ਤਾਂ ਫਿਊਨਰਲ ਹੋਮ ਦੇ ਵਿੱਚ ਜਾ ਕੇ ਜਾਂ ਅਸੀਂ ਅੱਗ ਦੇ ਸਪੁਰਦ ਕਰ ਦਿਆਂਗੇ, ਜਾਂ ਅਸੀਂ ਉਹਨੂੰ ਜ਼ਮੀਨ ਦੇ ਵਿੱਚ ਦਫਨਾ ਦਿਆਂਗੇ। ਸੋ ਇਸ ਕਰਕੇ ਬੜਾ ਇੰਪੋਰਟੈਂਟ ਜਿਹੜਾ ਲਾਈਫ ਹੈ ਸਾਡੀ, ਸੋ ਇਸ ਨੂੰ ਸਮਝ ਕੇ ਸਾਨੂੰ ਇਹਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ। ਜਿਹੜਾ ਬੰਦਾ ਫਾਇਦਾ ਨਹੀਂ ਲੈ ਸਕਿਆ, ਟਾਈਮ ਐਵੇਂ ਅੱਖਾਂ ਮੀਚ ਕੇ ਸੁੱਤਾ ਪਿਆ ਗਿਆ, ਸੁੱਤਾ ਪਿਆ ਆ ਗਿਆ, ਫਿਰ ਆਪ ਪਛਤਾਏ ਹੋਤ ਕਿਆ ਜਬ ਚਿੜੀਆਂ ਚੁੱਕੀ। ਖੇਰ ਜਦੋਂ ਹਸਪਤਾਲ ਚ ਵਿੱਚ ਜਾ ਕੇ ਸਾਡੀਆਂ ਟਿਊਬਾਂ ਲੱਗ ਗਈਆਂ, ਆਈ ਸੀ ਯੂ ਚ ਭਰਤੀ ਕਰਾ ਤਾ, ਗੱਠ ਗੋਡੇ ਦਿਸਦੇ ਨੀ, ਨੱਕ ਦੇ ਵਿੱਚੋਂ ਪਾਣੀ ਚੱਲਦਾ, ਕਿਡਨੀਆਂ ਫੇਲ ਹੋ ਗਈਆਂ, ਹਾਂਜੀ ਬਲੱਡ ਕੈਂਸਰ ਹੋ ਗਿਆ, ਬ੍ਰੇਨ ਕੈਂਸਰ ਹੋ ਗਿਆ। ਫਿਰ ਘਰੇ ਬੈਠੇ ਸੋਚੀ ਚਲੋ ਵੀ ਮੈਂ ਪਾਠ ਨੀ ਕੀਤਾ, ਖੁਦਾ ਨੂੰ ਖੁਦਾ ਦੀ ਬੰਦਗੀ ਨੀ ਕੀਤੀ, ਇਬਾਦਤ ਨੀ ਕੀਤੀ, ਉਦੋਂ ਪਛਤਾਉਣ ਦਾ ਫਾਇਦਾ ਨਹੀਂ। ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਸਾਹ ਹੈ, ਜਿੰਨਾ ਚਿਰ ਸਾਡਾ ਸਰੀਰ ਚੱਲਦਾ, ਸੋ ਉਸ ਤੋਂ ਸਾਨੂੰ ਫਾਇਦਾ ਲੈਣਾ ਚਾਹੀਦਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬਥੇਰੇ ਪਰਮਾਤਮਾ ਅਸੀਂ ਪਤਾ ਨਹੀਂ ਕਿੰਨੇ ਕਿਹੜੇ ਕਿਹੜੇ ਜਨਮਾਂ ਦੇ ਵਿੱਚ ਲਏ ਨੇ, ਸੋ ਹੁਣ ਸਾਨੂੰ ਮਨੁੱਖਾ ਜਨਮ ਮਿਲਿਆ। ਸਾਨੂੰ ਪਰਮਾਤਮਾ ਨੂੰ, ਅੱਲਾਹ ਨੂੰ, ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਔਰ ਮੈਂ ਤਾਂ ਇਹ ਕਹਿਣਾ, ਸਿਰਫ ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਤੁਸੀਂ ਮਿਹਨਤ ਕਰੋ। ਜਦੋਂ ਤੁਸੀਂ ਮਿਹਨਤ ਕਰੋਗੇ ਰਿਜ਼ਲਟ ਆਪ ਹੀ ਦੇਖੋਗੇ। ਗਲਤ ਹੈ ਵੀ ਅਸੀਂ ਮਿਹਨਤ ਨਹੀਂ ਕਰਦੇ, ਔਰ ਜੇ ਅਸੀਂ ਮਿਹਨਤ ਕਰਦੇ ਵੀ ਹਾਂ, ਜੇ ਜਾਣਾ ਅੰਮ੍ਰਿਤਸਰ ਤੋਂ ਲਾਹੌਰ ਨੂੰ ਹੈ ਅਤੇ ਬੱਸ ਅਸੀਂ ਪਠਾਨਕੋਟ ਵਾਲੀ ਬਹਿ ਜਾਂਦੇ ਹਾਂ, ਤਾਂ ਅਸੀਂ ਲਾਹੌਰ ਕਿਵੇਂ ਪਹੁੰਚਾਂਗੇ? ਜੇ ਅਸੀਂ ਕੰਮ ਹੀ ਪੁੱਠੇ ਕਰਦੇ ਹਾਂ, ਜਿਵੇਂ ਕਹਿੰਦੇ ਨੇ ਵਸਤੂ ਕਹੀਂ ਢੂੰਡੇ ਕਹੀਂ ਕਿਬ ਦਾਵੈ ਹਾਥ, ਕਹੋ ਕਬੀਰ ਤਬ ਪਾਈਏ, ਜੇ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇਂ ਪਹੁੰਚਾ ਜਾਏ। ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ, ਜੇ ਹੱਜ ਤੇ ਜਾਣਾ ਜਹਾਜ਼ ਹੀ ਹੋਊਗਾ ਤੁਹਾਨੂੰ ਆਰਾਮ ਨਾਲ, ਕਿਉਂਕਿ ਰੋਜ਼ ਜਾਂਦਾ ਤੁਹਾਨੂੰ ਵੀ ਆਰਾਮ ਨਾਲ ਉੱਥੇ ਸਾਰੇ ਥਾਂ ਤੇ ਲੈ ਜਾਊਗਾ। ਇਸੇ ਤਰ੍ਹਾਂ ਹੀ ਕਿਉਂਕਿ ਉਹਨੂੰ ਨੌਲੇਜ ਹੈ, ਇਸੇ ਤਰ੍ਹਾਂ ਹੀ ਇਹ ਹੈ ਕਿ ਜਿਹੜਾ ਭੇਤੀ ਹੈ, ਜਿਹਨੂੰ ਪਤਾ ਕਿ ਖੁਦਾ ਕਿੱਥੇ ਰਹਿੰਦਾ, ਅੱਲਾਹ ਕਿੱਥੇ ਰਹਿੰਦਾ, ਵਾਹਿਗੁਰੂ ਕਿੱਥੇ ਰਹਿੰਦਾ, ਉਹ ਤੁਹਾਨੂੰ ਭੇਜ ਦੇਊਗਾ ਕਿ ਯੂ ਹੈਵ ਟੂ ਗੋ ਵਿਦ ਇਨ। ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਪਰਮਾਤਮਾ ਅੱਲਾਹ ਵਾਹਿਗੁਰੂ ਸਾਡੇ ਅੰਦਰ ਹੈ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਅਸੀਂ ਇੱਧਰ ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅਗਮੇ ਹੈ ਦਿਲ ਭਰ ਪੇ ਜਾਣੇ ਕੇ ਲੀਏ। ਉਹ ਸਾਡੇ ਅੰਦਰ ਵੱਸਦਾ, ਅਸੀਂ ਬਾਹਰ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਬਾਹਰੋਂ ਅੱਜ ਤੱਕ ਨਾ ਕਿਸੇ ਨੂੰ ਮਿਲਿਆ, ਜਿਹਨੂੰ ਵੀ ਮਿਲਿਆ ਉਹ ਅੰਦਰੋਂ ਮਿਲਿਆ। ਇਸੇ ਕਰਕੇ ਗੁਰਬਾਣੀ 'ਚ ਕਹਿੰਦਾ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਇਹ ਸਾਡਾ ਸਰੀਰ, ਉਹ ਸਰੀਰ ਨਹੀਂ, ਇਹ ਸਰੀਰ ਦੇ ਵਿੱਚ ਪਰਮਾਤਮਾ। ਸੋ ਇਹ ਸਰੀਰ ਦੀ ਬੜੀ ਇੰਪੋਰਟੈਂਸ ਹੈ। ਔਰ ਇੱਕ ਗੱਲ ਇਹ ਵੀ ਹੈ ਕਿ ਇਹ ਸਰੀਰ ਨੇ ਸਦਾ ਨਹੀਂ ਰਹਿਣਾ, ਇਹ ਨਹੀਂ ਵੀ ਹਜ਼ਾਰਾਂ ਸਾਲ ਰਹੂਗਾ। ਇੱਥੇ ਕੋਈ ਰਿਹਾ, ਇੱਥੇ ਮੁਹੰਮਦ ਸਾਹਿਬ ਨੂੰ ਜਾਣਾ ਪਿਆ, ਇੱਥੇ ਜੀਸਸ ਕ੍ਰਾਈਸਟ ਨੂੰ ਜਾਣਾ ਪਿਆ, ਉਹਨਾਂ ਨੂੰ ਸਰੀਰ ਖਾਲੀ ਕਰਨੇ ਪਏ, ਇੱਥੇ ਰਾਮਚੰਦਰ ਆਏ, ਕ੍ਰਿਸ਼ਨ ਆਏ, ਅੱਲਾ ਮੌਲੀ ਕਈ ਔਲੀਏ ਆਏ, ਕਾਮਲ ਮੁਰਸ਼ਦ ਆਏ, ਸਾਰਿਆਂ ਨੂੰ ਛੱਡਣਾ ਪਿਆ, ਇਹ ਸਰੀਰ ਨੇ ਤਾਂ ਛੱਡਣਾ ਹੀ ਹੈ। ਸੋ ਇਸ ਕਰਕੇ ਮੌਤ ਆਉਣੀ ਹੈ, ਮੌਤ ਅਵਸ਼ ਹੈ, ਅਤੇ ਮੌਤ ਦੀ ਜੇ ਆਪਾਂ ਰਿਐਲਿਟੀ ਨੂੰ ਸਮਝੀਏ ਨਾ, ਆਹ ਜਿਹੜਾ ਮੈਂ ਕੁਛ ਬੋਲਦਾ ਹੁਣ, ਮੈਨੂੰ ਕੋਈ ਲੋਕ ਹੱਗ ਕਰਦੇ ਨੇ, ਘਰ ਵਾਲੇ ਜਾਂ ਬੱਚੇ ਹੱਗ ਕਰਦੇ ਨੇ, ਜਿੱਦਣ ਮੇਰਾ ਸਾਹ ਨਿਕਲ ਗਿਆ ਨਾ ਡੈੱਡ ਬੋਡੀ ਬਣ ਜਾਣੀ ਹੈ। ਇਹ ਜਦੋਂ ਡੈੱਡ ਬੋਡੀ ਬਣ ਜਾਣਾ ਫਿਰ ਡਰਾਉਣ ਲੱਗ ਜਾ, ਉਹ ਡਰਾਉਣਾ ਹੈ, ਉਹ ਵੀ ਇਹਦਾ ਡੈੱਡ ਬੋਡੀ ਹੈ, ਡੈੱਡ ਬੋਡੀ ਆ, ਕੋਈ ਹੱਥ ਨਹੀਂ ਲਾਉਂਦਾ, ਕੁੱਟ ਕੇ ਕੋਈ ਜੱਫੀ ਨਹੀਂ ਪਾਉਂਦਾ, ਕਿਉਂ ਉਹ ਡੈੱਡ ਆਹੀ ਚੀਜ਼ ਹੈ, ਇਹਦੇ ਵਿੱਚੋਂ ਕੋਈ ਚੀਜ਼ ਨਿਕਲ ਗਈ। ਜਾਂਦੀ ਵਾਰੀ ਡਰਾਉਣਾ ਬਣ ਗਿਆ, ਜਾਂਦੀ ਵਾਰੀ ਜਦੋਂ ਮਰਦੇ ਹਾਂ, ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ, ਕਿਤੇ ਉਹਨੂੰ ਹੱਥ ਕਰੋ, ਕਦੇ ਕਦੇ ਐਂ ਹੁੰਦਾ ਵੀ ਡੈੱਡ ਬੋਡੀ ਕਿਤੇ ਬਾਂਹ ਹੀ ਨਾ ਫੜ ਲਵੇ, ਦੂਰੋਂ ਦੂਰੋਂ ਹੀ ਫੁੱਲ ਸਿੱਟਦੇ ਹਾਂ। ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਏ ਕਿੱਥੇ ਨੇ ਤੇਰੇ ਕਰਦੇ, ਜਿਨ੍ਹਾਂ ਲਈ ਤੂੰ ਹੇਰਾ ਫੇਰੀਆਂ ਟੁੱਟ ਟੁੱਟ ਕੇ ਭੱਜਿਆ ਫਿਰਦਾ ਬਾਲ ਬੱਚਿਆਂ ਲਈ, ਜਦੋਂ ਮਰ ਗਏ ਤੈਨੂੰ ਤੋਰ ਦੇਣਾ ਉਹਨਾਂ ਨੇ, ਅੱਗ ਦੇ ਸਪੁਰਦ ਕਰ ਦੇਣਾ ਜਾਂ ਜ਼ਮੀਨ ਦੇ ਵਿੱਚ ਦਫਨਾ ਦੇਣਾ, ਇਸ ਕਰਕੇ ਤੂੰ ਲੋਕਾਂ ਦੇ ਵਾਲੇ ਮਗਰ ਨਾ ਫਿਰ ਆਪਣੇ ਲਈ ਸੋਚ ਕਿ ਜਿਸ ਪਰਪਜ਼ ਦੇ ਲਈ, ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ, ਵਟ ਇਜ਼ ਦਾ ਸਮਮ ਬੋਨਮ, ਕਿ ਕਿਹੜਾ ਪਰਪਜ਼ ਹੈ, ਕਿ ਅਸੀਂ ਜਦੋਂ ਛੋਟੇ ਸਕੂਲ 'ਚ ਗਏ, ਕਾਲਜ ਗਏ, ਵਿਆਹ ਕਰਵਾ ਲਿਆ, ਬੱਚੇ ਜੰਮ ਲਏ, ਹੁਣ ਬੁੱਢੇ ਹੋ ਗਏ, ਆਹੀ ਖਾਣਾ ਪੀਣਾ ਹੀ ਸੀਗਾ, ਕੀ ਪਰਪਜ਼ ਸੀਗਾ? ਪਰਪਜ਼ ਸੀ ਖੁਦਾ ਦੀ ਇਬਾਦਤ ਕਰਨਾ। ਜੇ ਇਬਾਦਤ ਤੋਂ ਅਸੀਂ ਖੁੰਝ ਗਏ ਨਾ, ਫਿਰ ਬਾਅਦ 'ਚ ਪਛਤਾਉਣਾ ਪਊਗਾ, ਉਹ ਸਾਡੀ ਡੈੱਡ ਬੋਡੀ ਬਣ ਜਾਣੀ ਹੈ, ਘਰਦਿਆਂ ਨੇ ਵੀ ਡਰਦਿਆਂ ਨੇ ਹੱਥ ਨਹੀਂ ਲਾਉਣੇ। ਸੋ ਇਸ ਕਰਕੇ ਇਹ ਜਿਹੜੀ ਲਾਈਫ ਹੈ ਇਹ ਬੜੀ ਕੀਮਤੀ ਹੈ। ਸੋ ਹਰ ਰੋਜ਼ ਸਾਨੂੰ ਸੋਚ ਕੇ ਕੰਮ ਕਰਨਾ ਚਾਹੀਦਾ ਵੀ ਇੱਕ ਇੱਕ ਦਿਨ, ਇੱਕ ਇੱਕ ਸਾਹ, ਇੱਕ ਇੱਕ ਘੰਟਾ ਬੜਾ ਕੀਮਤੀ ਹੈ, ਉਹਨੂੰ ਫਜ਼ੂਲ ਭੰਗ ਦੇ ਭਾਣੇ ਨਾ ਵਿਗਾੜੋ। ਕਿਉਂਕਿ ਦੇਖੋ ਦੋ ਤਰ੍ਹਾਂ ਦੀਆਂ ਰੋਜ਼ਾਨਾ ਸਾਨੂੰ ਐਕਟੀਵਿਟੀ ਕਰਨੀਆਂ ਪੈਂਦੀਆਂ, ਇੱਕ ਫਿਜ਼ੀਕਲ, ਇੱਕ ਮੈਂਟਲ। ਫਿਜ਼ੀਕਲ ਕਿਸ ਤਰ੍ਹਾਂ ਨੇ, ਜਿਹੜੀਆਂ ਸਾਡੇ ਸਰੀਰ ਨਾਲ ਸੰਬੰਧਿਤ ਨੇ। ਦੇਖੋ ਜਿਵੇਂ ਆਪਣੇ ਅਮੈਰੀਕਾ ਦੇ ਵਿੱਚ ਪੋਲੀਟੀਸ਼ੀਅਨ ਹੋਏ ਨੇ, ਅਸੀਂ ਜਦੋਂ ਸਕੂਲ 'ਚ ਪੜ੍ਹਦੇ ਸੀ ਉਹਨਾਂ ਦਾ ਨਾਂ ਸੀਗਾ ਫਰੈਂਕਲਿਨ ਬੈਂਜਮਿਨ, ਉਹਨਾਂ ਨੇ ਜਿਹੜਾ ਯੂ ਐਸ ਦਾ ਅਮੈਰੀਕਾ ਦਾ ਕੰਸਟੀਟਿਊਸ਼ਨ ਬਣਿਆ ਨਾ 70s ਦੇ ਵਿੱਚ, ਉਹਦੇ ਵਿੱਚ ਉਹਨਾਂ ਦਾ ਮੇਨ ਰੋਲ ਸੀ। ਇੰਗਲੈਂਡ ਅਤੇ ਕੈਨੇਡਾ ਅਮੈਰੀਕਾ ਦੀ ਜਿਹੜੀ ਟ੍ਰੀਟੀ ਹੋਈ ਸੀਗੀ ਉਹ ਉਹਨਾਂ ਨੇ ਕਰਵਾਈ ਸੀ। ਸੋ ਫਰੈਂਕਲਿਨ ਜਿਹੜਾ ਸੀਗਾ ਬੈਂਜਮਿਨ, ਉਹਨਾਂ ਦੀ ਇੱਕ ਬਹੁਤ ਇੰਪੋਰਟੈਂਟ ਕਹਾਵਤ ਸਾਨੂੰ ਸਕੂਲਾਂ 'ਚ ਪੜ੍ਹਾਉਂਦੇ ਹੁੰਦੇ ਸੀਗੇ ਕਿ ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕਸ ਏ ਮੈਨ ਹੈਲਦੀ ਐਂਡ ਵਾਈਸ, ਕਿ ਛੇਤੀ ਸੌਣਾ ਅਤੇ ਛੇਤੀ ਉੱਠਣਾ ਉਹਦੇ ਨਾਲ ਇੱਕ ਤਾਂ ਸਰੀਰ ਤੰਦਰੁਸਤ ਬਣਦਾ ਅਤੇ ਇੱਕ ਅਕਲ ਜਿਹੜੀ ਸਾਡੀ ਬੁੱਧੀ ਹੈ ਜਿਹੜੀ ਸਾਡੀ ਮੈਂਟਲ ਹੈ ਹੈਲਥ ਉਹ ਜਿਹੜੀ ਹੈ ਫਲਰਿਸ਼ ਕਰਦੀ ਹੈ। ਜੇ ਰਾਤ ਨੂੰ ਸੌਣਾ ਹੀ ਨਾਈਟ ਕਲੱਬਾਂ 'ਚ ਜਾ ਕੇ ਡਾਂਸ ਕਰਕੇ ਬੋਤਲਾਂ ਸ਼ਰਾਬ ਦੀਆਂ ਪੀ ਕੇ ਮੁਰਗੇ ਕੁੱਕੜ ਗਧੇ ਕੱਟੇ ਖਾ ਕੇ ਤੁਸੀਂ ਰਾਤ ਨੂੰ ਦੋ ਦੋ ਤਿੰਨ ਤਿੰਨ ਵਜੇ ਆ ਕੇ ਪਾਓਗੇ ਅਤੇ ਸਵੇਰੇ ਵੀ ਫਿਰ 12-1 ਵਜੇ ਆਉਂਗੇ, ਅੱਧੇ ਕੁ ਤਾਂ ਵੋਮਿਟਿੰਗ ਹੀ ਕਰਦੇ ਨੇ ਅਤੇ ਫਿਰ ਸਾਡਾ ਸਰੀਰ ਵੀ ਤਾਂ ਉਹੋ ਜਿਹਾ ਚੱਲਣਾ। ਜੇ ਰਾਤ ਨੂੰ ਸਿਗਰਟਾਂ ਹੀ ਪੀਣੀਆਂ 24 hours ਸਿਗਰਟ ਪੀਣੀ ਆ ਅਤੇ ਸਵੇਰੇ ਉੱਠਣ ਤੋਂ ਪਹਿਲਾਂ ਜਾ ਕੇ ਸਿਗਰਟ ਦਾ ਸੂਟਾ ਹੀ ਮਾਰਨਾ ਅਤੇ ਉਸ ਤਰ੍ਹਾਂ ਹੀ ਦੇਖ ਲਓ ਉਹਨਾਂ ਦੇ ਸਰੀਰ ਦੀ ਹਾਲਤ ਕੀ ਹੋਊਗੀ, ਕੈਂਸਰ ਹੋ ਜਾਂਦੇ ਨੇ। ਸੋ ਇਸ ਕਰਕੇ ਪਹਿਲੀ ਜਿਹੜੀ ਸਾਡੀ ਸਰੀਰਕ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਉਹਦੀ ਨਿਸ਼ਾਨੀ ਹੈ ਕਿ ਛੇਤੀ ਸੌਵੋ ਅਤੇ ਛੇਤੀ ਉੱਠੋ। ਅਤੇ ਦੂਜੀ ਗੱਲ ਇਹ ਹੈ ਬਰਸ਼ਿੰਗ ਟੀਥ ਟਵਾਈਸ, ਐਟ ਲੀਸਟ ਟਵਾਈਸ, ਕਿ ਦੋ ਵਾਰ ਜ਼ਰੂਰ ਬਰੱਸ਼ ਕਰੋ। ਜੇ ਅੱਗੇ ਤਾਂ ਦਾਤਨ ਹੁੰਦੀ ਸੀ ਨਾ, ਦਾਤਨ ਤਾਂ ਵਧੀਆ ਹੁੰਦੀ ਸੀ ਨਿੰਮ ਦੀ ਜਾਂ ਕਿੱਕਰ ਦੀ, ਹੁਣ ਜੇ ਉਹ ਉੱਡ ਗਈਆਂ ਦਾਤਨਾਂ ਮੁੱਕ ਗਈਆਂ ਤਾਂ ਬਰੱਸ਼ ਦੋ ਵਾਰ ਕਰੋ। ਅਤੇ ਮੈਂ ਤੁਹਾਨੂੰ ਜਾਤੀ ਦਾ ਤਜਰਬੀਆਂ ਗੱਲਾਂ ਦੱਸ ਰਿਹਾ। ਜਦੋਂ ਆਪਾਂ ਬਰੱਸ਼ ਨਹੀਂ ਕਰਦੇ ਰਾਤ ਨੂੰ ਖਾ ਪੀ ਕੇ ਸੌਂ ਜਾਂਦੇ ਹਾਂ, ਕੁਰਲੀ ਮਾਰ ਕੇ ਆਪਾਂ ਕਹਿੰਦੇ ਕੁਛ ਨਹੀਂ ਫਰਕ ਪੈਂਦਾ, ਜਿਹੜੇ ਬੰਦੇ ਨਹੀਂ ਕਰਦੇ ਨਾ ਉਹਨਾਂ ਨੂੰ ਕੋਈ ਫਰਕ ਨਹੀਂ, ਪਰ ਜਦੋਂ ਕਰਨ ਲੱਗ ਜਾਓਗੇ ਤੁਸੀਂ ਫਿਰ ਦੇਖੋਗੇ ਕੀ ਫਰਕ ਹੈ। ਜਿਹੜਾ ਅਸੀਂ ਸਾਗ ਖਾਂਦੇ ਹਾਂ ਜਾਂ ਕੋਈ ਹੋਰ ਮੀਟ ਸ਼ੀਟ ਖਾ ਲਿਆ ਉਹ ਸਾਡੇ ਦੰਦਾਂ ਦੇ ਵਿੱਚ ਫਸ ਜਾਂਦਾ ਅਤੇ ਦੰਦਾਂ 'ਚ ਫਸ ਜਾਂਦਾ ਫਿਰ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਬਦਬੂ ਆਉਣੀ ਸ਼ੁਰੂ ਹੁੰਦੀ ਹੈ ਫਿਰ ਮਸੂੜੇ ਫੁੱਲ ਜਾਂਦੇ ਨੇ, ਜਦੋਂ ਮਸੂੜੇ ਫੁੱਲ ਜਾਂਦੇ ਫਿਰ ਦਰਦ ਕਰਦਾ, ਫਿਰ ਅਸੀਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਕਹਿੰਦਾ ਮਸੂੜੇ ਫੁੱਲ ਗਏ ਦੰਦ ਕੱਢਣਾ ਪੂਜਾ ਇਹਦੀ ਸਫਾਈ ਕਰਨੀ, ਫਿਰ $300-400 ਦਿੰਦੇ ਹਾਂ ਨਾਲੇ ਪੂਰਾ ਦਿਨ ਖਰਾਬ ਕਰਦੇ ਹਾਂ। ਕਿਉਂ ਨਾ ਅਸੀਂ ਰੋਜ਼ਾਨਾ ਬਰੱਸ਼ ਕਰੀਏ, ਜਿਹੜੇ ਦੰਦਾਂ 'ਚ ਸਾਡੀ ਚੀਜ਼ ਫਸੀ ਹੈ, ਈਵਨ ਰੋਟੀ ਕਰਕੇ ਵੀ ਕੁਰਲੀ ਕਰੋ, ਬਰੱਸ਼ ਜਦੋਂ ਕਰਦੇ ਹੋ ਰਾਤ ਨੂੰ ਤੁਸੀਂ ਦੇਖੋਗੇ ਕਿ ਦੰਦ ਦੇ ਵਿੱਚ ਸਾਡੇ ਕੋਈ ਜਿਹੜੀ ਕੋਈ ਫੂਡ ਰਹਿੰਦਾ ਨਹੀਂ ਕਿਸੇ ਤਰ੍ਹਾਂ ਦਾ, ਵੀ ਕੋਈ ਚੀਜ਼ ਫਸਦੀ ਨਹੀਂ, ਜੇ ਫਸਦੀ ਹੈ ਫਲੋਸ ਕਰ ਲਓ ਅਤੇ ਉਹਦੇ ਨਾਲ ਕੀ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੀ ਨਹੀਂ, ਨਾਲੇ ਰੋਜ਼ਾਨਾ ਤੁਸੀਂ ਐਸ਼ ਕਰੋਗੇ, ਨਾਲੇ ਜਦੋਂ ਕਿਸੇ ਕੋਲ ਜਾਓਗੇ ਕੋਈ ਬਦਬੂ ਨਹੀਂ ਆਉਂਦੀ। ਜਿਹੜੇ ਭਰਾਵਾਂ ਦੇ ਭੈਣਾਂ ਦੇ ਮੂੰਹ 'ਚੋਂ ਸਮੈਲ ਆਉਂਦੀ ਹੈ ਤੁਸੀਂ ਉਹਨਾਂ ਕੋਲ ਖੜ ਨਹੀਂ ਸਕਦੇ, ਇੰਨੀ ਗੰਦੀ ਬਦਬੂ ਆਉਂਦੀ ਹੈ ਕਿਉਂਕਿ ਅੰਦਰ ਪਸ ਪੈ ਜਾਂਦੀ ਹੈ ਦੰਦਾਂ 'ਚ। ਸੋ ਉਹਨੂੰ ਤਾਂ ਨਹੀਂ ਪਤਾ ਲੱਗਦਾ, ਪਰ ਜੋ ਦੂਜਾ ਬੰਦਾ ਹੁੰਦਾ ਉਹਨੂੰ ਖੜਨਾ ਬੜਾ ਔਖਾ ਹੋ ਜਾਂਦਾ, ਫਿਰ ਉਹਦੇ ਵਿੱਚ ਆਪ ਨੂੰ ਸ਼ਰਮਿੰਦਗੀ ਹੁੰਦੀ ਜਦੋਂ ਬੰਦਾ ਦੂਜੇ ਪਾਸੇ ਨੂੰ ਨੱਕ ਜਾ ਵੱਟਦਾ। ਸੋ ਇਸ ਕਰਕੇ ਫਿਜ਼ੀਕਲ ਐਕਟੀਵਿਟੀ ਕੀ ਹੈ ਕਿ ਰੋਜ਼ਾਨਾ ਦੋ ਵਾਰ ਘੱਟੋ ਘੱਟ ਬਰੱਸ਼ ਕਰੋ। ਤੀਜੀ ਗੱਲ ਤੁਸੀਂ ਦੇਖੋ ਆਪਾਂ ਘਾਹ ਦੇ ਉੱਤੇ ਪਾਣੀ ਨਹੀਂ ਲਾਉਂਦੇ, ਅਤੇ ਜੇ ਮੀਂਹ ਨਾ ਪਵੇ ਤਾਂ ਪਾਣੀ ਚਲੋ ਕਿਸੇ ਤਰ੍ਹਾਂ ਦਾ ਨਹੀਂ ਲਾਉਂਦੇ, ਘਾਹ ਜਿਹੜਾ ਹਰਾ ਨਾ ਉਹ ਸੁੱਕ ਜਾਂਦਾ। ਤੁਸੀਂ ਲੈਦਰ ਦੇ ਸੋਫੇ ਘਰੇ ਨੇ ਦੇਖ ਲਓ, ਧੁੱਪ ਆਉਂਦੀ ਹੋਵੇ ਅਤੇ ਉਹਨੂੰ ਮੋਇਸਚਰ ਨਾ ਦਿਓ, ਉਹਦੇ ਵਿੱਚ ਵੀ ਜਿਹੜੀ ਹੈ ਨਾ ਉਹਦੀ ਕੀ ਕਹਿੰਦੇ ਨੇ ਵਾਲ ਪੈਣੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਨਹਾਓ ਨਾ 4-5 ਦਿਨ, ਆਪਣੀ ਸ਼ਕਲ ਦੇਖ ਲਓ ਕਿਹੋ ਜਿਹੀ ਬਣਦੀ ਹੈ। ਸੋ ਤੀਸਰੀ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਉਹ ਬਾਥ ਐਵਰੀ ਡੇ। ਜਦੋਂ ਆਪਾਂ ਪੌਦਿਆਂ ਨੂੰ ਵੀ ਅੱਜ ਕੱਲ੍ਹ ਗਰਮੀਆਂ ਨੇ ਛਿੜਕਾਓ ਕਰਦੇ ਨਾ ਉੱਪਰ, ਉਹਨਾਂ ਦੇ ਵਿੱਚ ਵੀ ਚਮਕ ਆ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਸਰੀਰ ਨੂੰ ਨਵਾਉਂਦੇ ਹਾਂ, ਹਾਂਜੀ, ਚਾਹੇ ਗਰਮ ਪਾਣੀ ਨਾਲ, ਠੰਡੇ ਨਾਲ, ਕੋਸੇ ਨਾਲ, ਜਿਸ ਤਰ੍ਹਾਂ ਵੀ ਮਰਜ਼ੀ ਨਵਾਓ, ਇਹ ਅੱਗੇ ਜ਼ਿਆਦਾ ਡਿਟੇਲ 'ਚ ਲੈ ਜਾਊਗਾ, ਤਾਂ ਉਹ ਸਾਡੇ ਨਾਲ ਸਰੀਰ ਦੇ ਵਿੱਚ ਜਿਹੜੀ ਹੈ ਫਰੈਸ਼ਨੈਸ ਆਉਂਦੀ ਹੈ, ਤਾਜ਼ਗੀ ਆਉਂਦੀ ਹੈ। ਫਿਰ ਅਗਲੀ ਗੱਲ ਕੀ ਹੈ, ਐਵਰੀ ਡੇ ਡੂ ਐਕਸਰਸਾਈਜ਼। ਜੇ ਤੁਸੀਂ ਜਿਮ ਨਹੀਂ ਜਾ ਸਕਦੇ, ਜੇ ਬਾਹਰ ਜਾ ਕੇ ਭੱਜ ਨਹੀਂ ਸਕਦੇ, ਉਹ ਘੱਟੋ ਘੱਟ ਪੌੜੀਆਂ ਹੀ ਚੱਲ ਲਓ 10-15 ਮਿੰਟ। ਕੋਈ ਚੀਜ਼ ਜੇ ਪਾਣੀ ਜਿਹੜਾ ਗੰਦੇ ਜਿਹੜਾ ਪਾਣੀ ਟੋਭੇ ਦੇ ਵਿੱਚ ਪਿਆ ਨਾ, ਉਹਦੇ ਉੱਤੇ ਹਰਾ ਹਰਾ ਜੰਮ ਜਾਂਦਾ, ਉਹ 'ਚ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਇਸੇ ਤਰ੍ਹਾਂ ਸਾਡੇ ਸਰੀਰ 'ਚ ਜੇ ਅਸੀਂ ਸੋਫੇ 'ਤੇ ਪੈ ਕੇ, ਜਿਹੜੇ ਬੱਚੇ ਹੁਣ ਛੋਟੇ ਨੇ ਦੇਖੋਗੇ ਢਿੱਡ ਕਿੱਡੇ ਕਿੱਡੇ ਵਧੇ ਨੇ ਉਹਨਾਂ ਦੇ, ਕਿਉਂਕਿ ਚਿਪਸ ਵੀ ਖਾਈ ਜਾਂਦੇ ਨੇ, ਚੌਕਲੇਟ ਵੀ ਖਾਈ ਨੇ, ਉਦੋਂ ਟੀਵੀ ਦੇ ਪ੍ਰੋਗਰਾਮ ਵਿੱਚ ਹਿੱਲਣਾ ਤਾਂ ਹੈ ਹੀ ਨਹੀਂ। ਜਦੋਂ ਹਿੱਲਣਾ ਨਹੀਂ ਫਿਰ ਪੇਟ ਵੱਧਦਾ, ਤੁਹਾਨੂੰ ਪਤਾ ਸ਼ੂਗਰ ਹੋ ਗਈ ਅਤੇ ਬਲੱਡ ਪ੍ਰੈਸ਼ਰ ਹੋ ਗਿਆ, ਹਾਂਜੀ, ਫਿਰ ਕੋਲੈਸਟਰੋਲ ਹੋ ਜਾਂਦਾ, ਫਿਰ ਇੱਧਰੋਂ ਕਿਡਨੀ ਫੇਲ ਹੋ ਗਈ, ਉੱਧਰੋਂ ਹੋ ਗਈ, ਫਿਰ ਨਾਲੀਆਂ ਲੱਗਦੀਆਂ ਸਾਡੇ ਨੱਕ ਨੂੰ। ਅਤੇ ਜੇ ਐਕਸਰਸਾਈਜ਼ ਕਰਾਂਗੇ ਤਾਂ ਇੱਕ ਤਾਂ ਸਰੀਰ ਵਿੱਚ ਤੰਦਰੁਸਤੀ ਰਹਿੰਦੀ ਹੈ, ਐਕਟੀਵਿਟੀ ਰਹਿੰਦੀ ਹੈ, ਅਤੇ ਬਿਮਾਰੀਆਂ ਤੋਂ ਅਸੀਂ ਬਚੇ ਰਹਿੰਦੇ ਹਾਂ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਜਿਮ 'ਚ ਆ ਕੇ 2-2.5 ਘੰਟੇ ਔਖੇ ਕਿ ਪਹਿਲਾਂ ਜਿਮ ਕੀਤੀ ਅਤੇ ਬਾਹਰ ਆ ਕੇ ਦੋ ਤਿੰਨ ਪੀਜ਼ੇ ਖਾ ਲਏ ਜਾਂ ਬਾਹਰ ਆ ਕੇ 4-5 ਸਿਗਰਟਾਂ ਪੀ ਲਈਆਂ, ਉਹ ਫਿਰ ਐਕਸਰਸਾਈਜ਼ ਦਾ ਕੀ ਫਾਇਦਾ। ਕਰੋ ਐਕਸਰਸਾਈਜ਼ ਜ਼ਰੂਰ ਕਰੋ, ਜੇ ਪਰ ਐਕਸਰਸਾਈਜ਼ ਦੇ ਵਿੱਚ ਇਹ ਨਹੀਂ ਤੁਸੀਂ ਸੈਰ ਕਰਨ ਜਾਂਦੇ ਹੋ ਵੀ ਗੱਲਾਂ ਹੀ ਕਰਦੇ ਜਾਂ ਉਹ ਤੁਰੋ ਹੀ ਹੌਲੀ ਹੌਲੀ ਮਟਕ, ਉਹ ਵੀ ਨਹੀਂ ਹੈ, ਥੋੜ੍ਹਾ ਜਿਹਾ ਫਾਸਟ ਤੁਰੋ, ਤੁਹਾਨੂੰ ਪਸੀਨਾ ਤਾਂ ਆਉਣਾ ਚਾਹੀਦਾ। ਸੋ ਇਹ ਫਿਜ਼ੀਕਲ ਐਕਟੀਵਿਟੀਜ਼ ਨੇ ਵੀ ਸਵੇਰੇ ਉੱਠੋ, ਬਰੱਸ਼ ਕਰੋ, ਨਹਾਵੋ, ਐਕਸਰਸਾਈਜ਼ ਕਰੋ, ਅਤੇ ਡਾਇਟ ਕਿ ਸਰੀਰ ਦੇ ਵਿੱਚ ਪਾਉਣੇ ਕੀ ਆ ਅਸੀਂ, ਦੈਟ ਇਜ਼ ਵੈਰੀ ਇੰਪੋਰਟੈਂਟ। ਜੇ ਅਸੀਂ ਜਿਹੋ ਜਿਹੀ ਚੀਜ਼ ਪਾਵਾਂਗੇ, ਜਿਵੇਂ ਕਿਹਾ ਨਾ ਜੈਸਾ ਖਾਵੇ ਅੰਨ ਤੈਸਾ ਹੋਵੇ ਮਨ, ਕਿ ਜਿਹੋ ਜਿਹੀ ਅਸੀਂ ਖੁਰਾਕ ਖਾਂਦੇ ਹਾਂ ਨਾ ਉਹੋ ਜਿਹਾ ਸਾਡਾ ਮਨ ਬਣ ਜਾਂਦਾ। ਜਦੋਂ ਹੁਣ ਆਪਾਂ ਪੇਟ ਦੇ ਵਿੱਚ ਸ਼ਰਾਬ ਪਾਵਾਂਗੇ ਅਤੇ ਨਸ਼ਾ ਹੋਊਗਾ, ਫਿਰ ਨਸ਼ਾ ਹੋ ਕੇ ਤੁਸੀਂ ਬਾਬਰ ਸ਼ੇਰ ਬਣ ਜਾਂਦੇ, ਚੱਕ ਕੇ ਕਿਸੇ 'ਚ ਕੋਈ ਚੀਜ਼ ਮੰਗਦੇ ਮਾਰਦੇ ਹਾਂ, ਉੱਧਰੋਂ ਪੁਲਿਸ ਵਾਲੇ ਤਾਂ ਹੀ ਦਸਤਕੜੀਆਂ ਲਾਉਂਦੇ ਨੇ ਸਾਡੇ। ਅਤੇ ਜੇ ਸਿੰਪਲ ਖਾਣਾ ਖਾਵਾਂਗੇ ਸਾਡੀ ਸੋਚ ਵੀ ਉਹੋ ਜਿਹੀ ਹੋਏਗੀ। ਸੋ ਇਸੇ ਕਰਕੇ ਜੈਸਾ ਪਾਣੀ ਵੈਸੀ ਪਾਣੀ, ਜਿਹੋ ਜਿਹਾ ਪਾਣੀ ਲਿਕੁਇਡ ਪੀਂਦੇ ਹਾਂ ਨਾ ਉਹ ਜੇ ਅਸੀਂ ਫਿਰ ਮੂੰਹ 'ਚ ਬੋਲਦੇ ਹਾਂ, ਸ਼ਰਾਬੀ ਜਿਹੜਾ ਬੰਦਾ ਰੱਜ ਕੇ ਦੋ ਚਾਰ ਪੈਗ ਵੱਧ ਪਾਏ ਹੁੰਦੇ ਨੇ ਉਹਦੀ ਬੋਲਵਾਣੀ ਦੇਖੋ, ਅਤੇ ਇੱਕ ਬੰਦਾ ਪਾਣੀ ਤਾਂ ਸਿੰਪਲ ਤਰੀਕੇ ਨਾਲ ਖਾਂਦਾ, ਦਾਲ ਪਾਣੀ ਜਿਵੇਂ ਕਹਿੰਦੇ ਨਾ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਦੇਖ ਪਰਾਈ ਚੋਪੜੀ ਨਾ ਲਲਚਾਏ, ਜੀ ਫਰੀਦ ਸਾਹਿਬ ਨੇ ਕਿਹਾ ਸੀ ਵੀ ਜਿਹੋ ਜਿਹੀ ਰੁੱਖੀ ਮਿਕਸੀ ਖਾਂਦੇ ਹੋ ਨਾ ਉਹਦੇ ਵਿੱਚ ਬਰਕਤ ਹੈ, ਖੂਬ ਖਾਣਾ ਖਿਚੜੀ, ਫਰੀਦ ਕਬੀਰ ਸਾਹਿਬ ਨੇ ਖੂਬ ਖਾਣਾ ਖਿਚੜੀ, ਅਤੇ ਉਹਦੇ ਵਿੱਚ ਕੀ ਹੈ ਵੀ ਸਿੰਪਲ ਤੋਂ ਸਿੰਪਲ ਖਾਓ, ਉਹਦੇ ਵਿੱਚ ਪਰਮਾਤਮਾ ਦੇ ਬਾਰੇ ਸੋਚਣਦੇ। ਦੂਸਰੀ ਗੱਲ, ਜੇ ਬਾਹਰ ਦਾ ਵਾਲਾ ਖਾਣਾ ਖਾਂਦੇ ਹਾਂ ਹੋਟਲਾਂ ਵਿੱਚ ਜਾ ਕੇ, ਸੌਰੀ ਕਿਤੇ ਹੋਟਲ ਵਾਲੇ ਮੈਨੂੰ ਸੂਹ ਨਾ ਕਰਦਨ, ਮੇਰੇ ਆਪਣੇ ਪਰਸਨਲ ਵਿਚਾਰ ਨੇ ਹੋਟਲ ਦੇ ਖਾਣੇ ਖਾਣ ਨਾਲੋਂ ਘਰ ਦਾ ਖਾਣਾ 100 times ਬੈਟਰ ਹੈ, ਕਿਉਂਕਿ ਮਾਂ ਦੇ ਜਿਹੜੀ ਮਦਰ ਦੇ ਹੱਥ ਦੀ ਦਾਲ ਰੋਟੀ ਸਰੋਂ ਦਾ ਸਾਗ ਇਹ ਜਿਹੜਾ ਬਣਿਆ ਹੁੰਦਾ ਇਹਦੇ ਨਾਲ ਤੁਹਾਡਾ ਵੀ ਪਾਣੀ ਆ ਗਾ, ਇਹਦਾ ਸਵਾਦ ਇੰਨਾ ਜ਼ਿਆਦਾ ਕਿਉਂ ਹੈ, ਕਿਉਂਕਿ ਮਾਂ ਦੇ ਖਾਣੇ ਤਿਆਰ ਕਰਨ ਦੇ ਵਿੱਚ ਪਿਆਰ ਛੁਪਿਆ ਹੁੰਦਾ ਹੈ, ਅਤੇ ਹੋਟਲ ਦੇ ਖਾਣੇ ਦੇ ਵਿੱਚ ਵਪਾਰ ਛੁਪਿਆ ਹੁੰਦਾ, ਇਸ ਕਰਕੇ ਫਰਕ ਹੈ। ਤੁਸੀਂ ਦੇਖ ਲਓ ਜਿਹੜੇ ਮਰਜ਼ੀ ਹੋਟਲ 'ਚ ਤੁਸੀਂ ਜਾ ਕੇ ਖਾਣਾ ਖਾਇਓ, 90% ਲੋਕ ਘਰ ਆ ਕੇ ਕਹਿੰਦੇ ਨਜ਼ਾਰਾ ਮੈਂ ਜਿੰਨਾ ਮਰਜ਼ੀ ਖਾਇਓ ਵੀ ਇਹਦਾ ਕੋਈ ਸਵਾਦ ਨਹੀਂ ਆ, ਨੂਣ ਜ਼ਿਆਦਾ ਸੀ ਘੱਟ ਸੀਗੀ, ਅਤੇ ਜਿਹੜਾ ਘਰ ਖਾਣਾ ਦਾਲ ਫੁਲਕਾ ਉਹਦੇ ਵਰਗੀ ਕੋਈ ਰੀਸ ਨਹੀਂ। ਗੰਗਾ ਦਾ ਪਾਣੀ, ਗੰਗਾ ਦਾ ਪਾਣੀ ਪਵਿੱਤਰ ਕਿਉਂ ਮੰਨਿਆ ਜਾਂਦਾ? ਕਿਉਂਕਿ ਗੰਗਾ ਦੇ ਤੱਟ ਦੇ ਉੱਤੇ ਹਰ ਵਕਤ ਪਰਮਾਤਮਾ ਦਾ ਨਾਮ ਚੱਲਦਾ। ਅਸੀਂ ਧਾਰਮਿਕ ਸਥਾਨਾਂ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੀ ਦਾਲ ਅਤੇ ਉੱਥੋਂ ਦਾ ਜਿਹੜਾ ਲੰਗਰ ਹੈ ਉਹਦੇ ਵਿੱਚ ਕਿਉਂ ਆਨੰਦ ਹੈ, ਕਿਉਂ ਬਰਕਤ ਹੈ? ਕਿਉਂਕਿ ਉਹਦੇ ਵਿੱਚ ਸ਼ਰਧਾ ਹੁੰਦੀ ਹੈ, ਉਹਦੇ ਵਿੱਚ ਰੱਬ ਦਾ ਨਾਂ ਹਰ ਵਕਤ ਚੱਲ ਰਿਹਾ ਹੁੰਦਾ। ਇਸ ਕਰਕੇ ਸਿੰਪਲ ਤੋਂ ਸਿੰਪਲ ਖਾਣਾ ਖਾਓ। ਖਾਣਾ ਖਾਣ ਤੋਂ ਪਹਿਲਾਂ ਇੱਕ ਇਹ ਵੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਦੋਂ ਵੀ ਖਾਓ ਪਰਮਾਤਮਾ ਦਾ ਥੈਂਕਸ ਕਰੋ, ਟਾਈਮ ਕੱਢ ਕੇ ਆਰਾਮ ਨਾਲ ਨਿਸ਼ਚਿੰਤ ਹੋ ਕੇ ਖਾਣਾ ਖਾਓ, ਉੱਧਰ ਭੱਜ ਨੱਠ ਨਾ ਪਾਓ। ਜਿਵੇਂ ਮੈਂ ਕਈ ਵਾਰੀ ਕਿਹਾ ਕਿ ਸਾਡੀ ਲਾਈਫ ਇੰਨੀ ਜ਼ਿਆਦਾ ਬਿਜ਼ੀ ਹੋ ਗਈ, ਇੰਨੀ ਜ਼ਿਆਦਾ ਬਿਜ਼ੀ ਹੋ ਗਈ ਕਿ ਖਾਣ ਵੇਲੇ ਵੀ ਅਸੀਂ ਸਾਹਮਣੇ ਫੋਨ ਰੱਖ ਕੇ ਟੈਕਸਟ ਕਰਦੇ ਹਾਂ, ਕਦੇ ਫੋਨ ਦਿੰਦੇ ਹਾਂ, ਕਦੇ ਮੈਸੇਜ ਲੈਂਦੇ ਹਾਂ, ਅਤੇ ਉਹ ਜੀ ਸਾਡੀ ਹਾਲਤ ਹੁੰਦੀ ਹੈ। ਮੈਂ ਕਈ ਵਾਰੀ ਇੱਕ ਵਾਰ ਲਾਈਟ ਨੋਟ 'ਚ ਦੱਸਿਆ ਵੀ ਕੋਈ ਭਾਈ ਸਾਹਿਬ ਕੰਮ ਤੋਂ ਆਏ, ਇੰਨੇ ਨੂੰ ਆ ਗਿਆ ਫੋਨ, ਉਹ ਫੋਨ ਕਰਨੀ ਧਿਆਨ ਹੈ, ਘਰ ਵਾਲੀ ਨੇ ਥਾਲੀ ਰੱਖੀ, ਥਾਲੀ ਦੇ ਵਿੱਚ ਦਾਲ ਸਬਜ਼ੀ ਰੱਖਤੀ ਅਤੇ ਨਾਲ ਪਾਣੀ ਦਾ ਗਲਾਸ ਰੱਖਤਾ, ਰੋਟੀ ਰੱਖਤੀ। ਉਹ ਭਾਈ ਸਾਹਿਬ ਉੱਧਰੋਂ ਟੈਕਸਟ ਕਰ ਰਹੇ ਨੇ ਅਤੇ ਰੋਟੀ ਕੰਨੀ ਖਿਆਲ ਨਹੀਂ, ਬੁਰਕੀ ਤੋੜਦੇ ਨੇ, ਗਲਾਸ ਦੇ ਵਿੱਚ ਭਿਓ ਕੇ ਖਾਈ ਜਾਂਦੇ ਨੇ, ਅਤੇ ਗੁੱਸਾ ਚੜ੍ਹ ਗਿਆ ਜਨਾਨੀ 'ਤੇ, ਕਹਿੰਦਾ ਮੈਂ ਸਵੇਰੇ ਦਾ ਟੁੱਟ ਕੇ ਆਇਆ ਕੰਮ ਤੋਂ, ਤੈਨੂੰ ਦਾਲ ਦੇ ਵਿੱਚ ਤੈਨੂੰ ਇਹ ਨਹੀਂ ਪਤਾ ਲੂਣ ਪਾਉਣਾ, ਫਿੱਕੀ ਪਈ ਆ ਦਾਲ। ਅਤੇ ਜਨਾਨੀ ਨੇ ਮੁੜ ਕੇ ਦੇਖਿਆ ਵੀ ਇਹ ਭਾਈ ਸਾਹਿਬ ਤਾਂ ਦਾਲ ਨਾਲ ਤਾਂ ਰੋਟੀ ਖਾ ਹੀ ਨਹੀਂ ਰਹੇ, ਇਹ ਗਲਾਸ ਦੇ ਨਾਲ ਹੀ ਪਾਣੀ 'ਚ ਲਵੇੜੀ ਜਾਂਦੇ, ਕਿਉਂਕਿ ਉੱਧਰ ਧਿਆਨ ਤਾਂ ਉਹਨਾਂ ਦਾ ਟੈਕਸ ਕਰਨੀ ਹੈ, ਫੋਨ ਕਰਨੀ, ਉਹਨੇ ਚੱਕ ਕੇ ਫੋਨ ਰੱਖ ਲਿਆ, ਕਹਿੰਦੀ ਇਹਦੇ ਨਾਲ ਖਾਓ ਦਾਲ ਨਾਲ, ਦੇਖੋ ਨੂਣ ਹੈਗਾ ਕਿ ਨਹੀਂ ਹੈਗਾ। ਸੋ ਅਸੀਂ ਲਾਈਫ ਇੰਨੀ ਜ਼ਿਆਦਾ ਬਿਜ਼ੀ ਕੀਤੀ ਹੈ, ਜਦੋਂ ਵੀ ਖਾਓ ਪਿਆਰ ਨਾਲ ਰੱਬ ਨੂੰ ਯਾਦ ਕਰਕੇ ਖਾਣਾ ਖਾਓ, ਉਹਦੇ ਵਿੱਚ ਸੰਤੁਸ਼ਟੀ ਹੁੰਦੀ ਹੈ। ਹਾਂਜੀ, ਜਦੋਂ ਅਸੀਂ ਬੁਰਕੀ ਪਾਉਣ ਤੋਂ ਪਹਿਲਾਂ ਰੱਬ ਨੂੰ ਯਾਦ ਕਰੀਏ ਕਾਰ, ਸੋ ਇਹ ਗੱਲਾਂ ਜਿਹੜੀਆਂ ਨੇ ਨਾ, ਗਲਾਸ ਨੂੰ ਪਾਣੀ ਪੀਂਦੇ ਹਾਂ, ਪਾਣੀ ਪੀਣ ਤੋਂ ਪਹਿਲਾਂ ਉਸ ਪਾਲਣਹਾਰ ਦਾ ਜਿਹਨੇ ਕ੍ਰੀਏਸ਼ਨ ਸਾਡਾ ਸਰੀਰ ਬਣਾਇਆ ਉਹਦੇ ਲਈ ਸ਼ੁਕਰ ਕਰੀਏ, ਤਾਂ ਸਭ ਕੁਛ ਜਿਹੜਾ ਨਾ ਉਹਦਾ ਸਾਡਾ ਫਾਇਦਾ ਹੁੰਦਾ, ਸਾਡੀ ਜਿਹੜੀ ਬਾਡੀ ਆ ਤੰਦਰੁਸਤ ਹੁੰਦੀ ਹੈ। ਭਗਵਤ ਗੀਤਾ ਹਿੰਦੂਆਂ ਦੀ ਹੋਲੀ ਬੁੱਕ ਹੈ, ਗੀਤਾ ਦੇ ਵਿੱਚ ਲਿਖਿਆ ਹੋਇਆ ਕਿ ਸਾਤਵਿਕ ਫੂਡ, ਸਾਤਵਿਕ ਹੁੰਦਾ ਜਿਹੜੇ ਮੀਟ ਮਾਸ ਤੋਂ ਬਿਨਾਂ ਹੁੰਦਾ, ਸਾਤਵਿਕ ਫੂਡ ਪ੍ਰਮੋਟਸ ਪੋਜ਼ਿਟਿਵ ਥੋਟਸ, ਹੈਪੀਨੈਸ ਐਂਡ ਸੈਟਿਸਫੈਕਸ਼ਨ। ਜਦੋਂ ਅਸੀਂ ਸਿੰਪਲ ਖਾਣਾ ਖਾਂਦੇ ਨਾ ਸਾਡੇ ਉਹਦੇ ਨਾਲ ਚੰਗੇ ਵਿਚਾਰ ਬਣਦੇ ਨੇ, ਇੰਟੈਲੀਜੈਂਟ ਅਸੀਂ ਬਣਦੇ ਹਾਂ ਅਤੇ ਸਾਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ। ਜਦੋਂ ਅਸੀਂ ਕਿਸੇ ਦੀ ਗਰਦਨ ਮਰੋੜ ਕੇ ਖਾਂਦੇ ਹਾਂ ਨਾ, ਉਹ ਤੁਸੀਂ, ਮੈਂ ਨਹੀਂ ਕਿਸੇ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਕੰਡੈਮ ਕਰਦਾ, ਸੋਚ ਕੇ ਦੇਖ ਲਓ, ਪਰਮਾਤਮਾ ਨੇ ਜੀ ਜੰਤ ਸਭ ਉਸਦੇ ਸਭ ਨਾ ਕਸ ਹੋਈ, ਬੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਜਦੋਂ ਉਸ ਪਰਮਾਤਮਾ ਨੇ ਸਾਰਿਆਂ ਨੂੰ ਜੀਵ ਜੰਤ ਨੂੰ ਬਣਾਇਆ ਅਤੇ ਅਸੀਂ ਉਹਨਾਂ ਨੂੰ ਮਾਰ ਕੇ ਆਪਣੇ ਜੀਵ ਦੇ ਚਸਕੇ ਲਈ ਕੰਮ ਕਰਦੇ ਹਾਂ, ਜਿਹੜਾ ਕਦੇ ਆਪਣੀ ਆਤਮਾ ਨੂੰ ਪੁੱਛ ਕੇ ਦੇਖੋ। ਸੋ ਇਹ ਹੈਗੀਆਂ ਸਾਡੀਆਂ ਕੁਛ ਫਿਜ਼ੀਕਲ ਐਕਟੀਵਿਟੀਜ਼। ਹੁਣ ਅਸੀਂ ਕਰੀਏ ਮੈਂਟਲ ਐਕਟੀਵਿਟੀਜ਼ ਦੀ ਗੱਲ, ਮਾਇੰਡ ਦੇ ਨਾਲ ਜਿਹੜੀਆਂ ਸੰਬੰਧਿਤ ਨੇ। ਮਾਇੰਡ ਦੇ ਵਿੱਚ ਦੇਖੋ ਅਸੀਂ ਕੀ ਹੈ, ਜਿਹੜਾ ਐਕਚੁਅਲੀ ਕੀ ਹੈ ਕਿ ਮਾਇੰਡ ਐਂਡ ਬੋਡੀ ਸਾਡੇ ਟੋਪਿਕ ਸਾਡੇ ਪ੍ਰੋਗਰਾਮ ਦਾ ਨਾਂ ਹੈ ਮਾਇੰਡ ਐਂਡ ਬੋਡੀ। ਮਾਇੰਡ ਬੋਡੀ ਤਾਂ ਸਾਡਾ ਸਰੀਰ ਹੈ ਫਿਜ਼ੀਕਲ, ਅਤੇ ਮਾਇੰਡ ਜਿਹੜਾ ਸਾਡੇ ਅੰਦਰ ਹੈ ਬ੍ਰੇਨ ਦੇ ਵਿੱਚ, ਜਿਹਦੇ ਵਿੱਚ ਅਸੀਂ ਹਰ ਟਾਈਮ ਥਿੰਕਿੰਗ, ਫੀਲਿੰਗ, ਵੀਲਿੰਗ, ਹਰ ਵਕਤ ਅਸੀਂ ਸੋਚਦੇ ਹਾਂ, ਹਰ ਵਕਤ ਮਹਿਸੂਸ ਕਰਦੇ ਹਾਂ, ਹਰ ਵਕਤ ਸਾਡੀ ਇੱਛਾ ਹੁੰਦੀ ਹੈ। ਜੇ ਨਾ ਹੋਏ ਤਾਂ ਰਾਮ ਨਾਮ ਸੱਟ, ਅਤੇ ਡੱਬੇ 'ਚ ਕਰੋ ਬੰਦ, ਅਤੇ ਅੱਗਦੇ ਕਰੋ ਸਪੁਰਦ ਜਾਂ ਜ਼ਮੀਨ ਦੇ ਵਿੱਚ ਦਫਨਾ ਦਿਓ ਇਹਨੂੰ। ਸੋ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਅਸੀਂ ਹਰ ਵਕਤ ਕੁਛ ਨਾ ਕੁਛ ਸੋਚਦੇ ਰਹਿੰਦੇ ਹਾਂ, ਕੁਛ ਨਾ ਕੁਛ ਮਹਿਸੂਸ ਕਰਦੇ ਰਹਿੰਦੇ ਹਾਂ, ਕੁਛ ਨਾ ਕੁਛ ਸਾਡੀ ਇੱਛਾ ਹੁੰਦੀ ਹੈ। ਅਤੇ ਜਿਹੜੀ ਫੀਲਿੰਗ ਜੋ ਕੁਛ ਵੀ ਸਾਡੇ ਅੰਦਰ ਅਸੀਂ ਮਹਿਸੂਸ ਕਰਦੇ ਹਾਂ ਉਸ ਨੂੰ ਐਟੀਚਿਊਡ ਕਿਹਾ ਜਾਂਦਾ ਹੈ। ਐਟੀਚਿਊਡ ਰਿਫਲੈਕਟਸ ਹਾਊ ਵੀ ਫੀਲ ਇਨਸਾਈਡ, ਅਸੀਂ ਕੀ ਫੀਲ ਕਰਦੇ ਹਾਂ। ਕਈ ਵਾਰੀ ਸਾਡੇ ਕੋਲ ਸਬਜ਼ੀ ਆ ਜਾਂਦੀ ਹੈ, ਅਸੀਂ ਉਹਨੂੰ ਨਫ਼ਰਤ ਕਰਦੇ ਹਾਂ, ਸਾਡੇ ਬਾਹਰੋਂ ਵੀ ਪਤਾ ਲੱਗ ਜਾਂਦਾ, ਪਰ ਅੰਦਰੋਂ ਅਸੀਂ ਨਫ਼ਰਤ ਕਰਦੇ ਹਾਂ। ਕਿਸੇ ਅਸੀਂ ਬੰਦੇ ਨੂੰ ਦੇਖਦੇ ਹਾਂ ਚੰਗਾ ਨਹੀਂ ਲੱਗਦਾ, ਸਾਡਾ ਕੋਈ ਡਿਫਰੈਂਟ ਐਟੀਚਿਊਡ ਹੁੰਦਾ। ਅਸੀਂ ਕਿਸੇ ਧਾਰਮਿਕ ਸਥਾਨ ਦੇ ਹਾਂ, ਅਸੀਂ ਨਹੀਂ ਲਾਈਕ ਕਰਦੇ, ਉਹ ਸਾਡਾ ਡਿਫਰੈਂਟ ਐਟੀਚਿਊਡ ਹੁੰਦਾ। ਸੋ ਉਹ ਜਿਹੜੀਆਂ ਫੀਲਿੰਗ ਨੇ ਅੰਦਰ ਦੀਆਂ ਉਹਨੂੰ ਐਟੀਚਿਊਡ ਕਹਿੰਦੇ ਨੇ। ਬਟ ਵੈਨ ਦਾ ਫੀਲਿੰਗ ਚੇਂਜ ਇਨ ਟੂ ਐਕਸ਼ਨ ਇਜ਼ ਕਾਲਡ ਬਿਹੇਵੀਅਰ, ਜਦੋਂ ਜੋ ਕੁਛ ਸਾਡੀ ਸੋਚ ਹੈ ਉਹ ਸੋਚ ਨੂੰ ਅਸੀਂ ਅਮਲੀ ਜਾਮਾ ਪਹਿਨਾਉਂਦੇ ਹਾਂ ਤਾਂ ਉਹ ਸਾਡਾ ਬਿਹੇਵੀਅਰ ਬਣ ਜਾਂਦਾ ਹੈ। ਜਿਵੇਂ ਕਿਸੇ ਨੂੰ ਫਰਕ ਕਰੋ, ਕਿਸੇ ਨੂੰ ਚੰਗਾ ਲੱਗ, ਅੰਦਰੋਂ ਸਾਡੀ ਵਧੀਆ ਫੀਲਿੰਗ, ਅਸੀਂ ਹੱਥ ਜੋੜ ਦਿੰਦੇ ਹਾਂ, ਉਹ ਸਾਡਾ ਬਿਹੇਵੀਅਰ, ਕਿਉਂਕਿ ਸਾਡੀ ਸੋਚ ਚੰਗੀ ਹੈ। ਅਤੇ ਜੇ ਕਿਸੇ ਪ੍ਰਤੀ ਗੁੱਸਾ ਹੈਗਾ ਤਾਂ ਅਸੀਂ ਮੌਕਾ ਚੱਕ ਲੈਣੇ, ਉਹ ਹੈ ਜਿਹੜਾ ਬਿਹੇਵੀਅਰ ਸਾਡਾ ਗੁੱਸੇ ਵਾਲਾ ਹੋ ਗਿਆ। ਸੋ ਇਸ ਕਰਕੇ ਜਿਹੜਾ ਐਟੀਚਿਊਡ ਹੁੰਦਾ ਨਾ, ਜੋ ਕੁਛ ਅਸੀਂ ਅੰਦਰ ਸੋਚਦੇ ਹਾਂ, ਉਹ ਹਮੇਸ਼ਾ ਦੋ ਪ੍ਰਕਾਰ ਦਾ ਹੁੰਦਾ। ਇੱਕ ਹੁੰਦਾ PMA, ਪੋਜ਼ਿਟਿਵ ਮੈਂਟਲ ਐਟੀਚਿਊਡ, ਪੋਜ਼ਿਟਿਵ ਮੈਂਟਲ ਐਟੀਚਿਊਡ, ਅਤੇ ਦੂਜਾ ਹੁੰਦਾ ਨੈਗੇਟਿਵ ਮੈਂਟਲ ਐਟੀਚਿਊਡ NMA। ਦੋ ਪ੍ਰਕਾਰ, ਜਾਂ ਅਸੀਂ ਪੋਜ਼ਿਟਿਵ ਸੋਚਦੇ ਹਾਂ ਜਾਂ ਅਸੀਂ ਨੈਗੇਟਿਵ ਸੋਚਦੇ ਹਾਂ। ਕੋਸ਼ਿਸ਼ ਸਾਨੂੰ ਚੇਂਜ ਕਰਨੀ ਚਾਹੀਦੀ। ਨੈਗੇਟਿਵ ਕੀ ਹੈ? ਨੈਗੇਟਿਵ ਵੈਸੇ ਬਹੁਤ ਚੀਜ਼ਾਂ ਨੇ, ਸਾਰਾ ਦਿਨ ਅਸੀਂ ਨੈਗੇਟਿਵ ਹੀ ਕਰਦੇ ਹਾਂ, ਪੋਜ਼ਿਟਿਵ ਤਾਂ ਬਹੁਤ ਘੱਟ ਹੁੰਦੀਆਂ ਨੇ। ਅਸੀਂ ਹਰ ਚੀਜ਼ ਦੇ ਵਿੱਚ ਕਿਸੇ ਨੁਕਸੀ ਕੱਢੀ ਜਾਂਦੇ ਹਾਂ, ਗਲਤ ਰਾਏ ਦੇਈ ਜਾਂਦੇ ਹਾਂ, ਜੈਲਸੀ ਕਰੀ ਜਾਂਦੇ ਹਾਂ, ਗਲਤ ਖਾਂਦੇ ਹਾਂ, ਗਲਤ ਲੋਕਾਂ ਬਾਰੇ ਵਿਚਾਰ ਦਿੰਦੇ ਹਾਂ। ਜੈਲਸੀ ਕੀ ਹੈ? ਤੁਸੀਂ ਹੁਣ ਦੇਖ ਲਓ, ਇੰਡੀਅਨ ਸਾਡਾ, ਇੰਡੀਅਨ ਦਾ ਮਤਲਬ ਜਿਹੜੇ ਸਾਡੇ, ਚਾਹੇ ਪਾਕਿਸਤਾਨੀ ਭਰਾ ਨੇ ਜਾਂ ਬੰਗਲਾਦੇਸ਼ ਭਰਾ ਨੇ, ਜਿਹੜੇ ਇੰਡੀਅਨ ਹੁੰਦੇ ਨੇ, ਜੇ ਕੋਈ ਕਾਰ ਮਰਸਡੀ ਲੈ ਆਉਣਗੇ ਅਤੇ ਜੇ ਗੋਰਾ ਲਿਆਵੇ ਤਾਂ ਉਹ ਪੁੱਛਦਾ ਵੀ ਤੂੰ ਕਿਵੇਂ ਲਿਆਇਆ? ਉਹ ਕਹਿੰਦਾ ਮੈਂ ਆਹ ਜੋਬ ਕੀਤੀ ਹੈ, ਮਿਹਨਤ ਕੀਤੀ ਹੈ, ਡਬਲ ਡਬਲ ਕਿਸ ਕਰਕੇ ਮਰਸੀ ਲਿਆ। ਗੋਰਾ ਤਾਂ ਮਿਹਨਤ ਕਰੂਗਾ, ਜਿਹੜੇ ਸਾਡੇ ਪੁਰਾਣੇ ਸਾਰੇ ਨਹੀਂ, ਮੈਂ ਕਹਿੰਦਾ ਕੁਛ, ਉਹ ਜਾਂਦੇ ਹੋਏ ਸ਼ਾਮ ਨੂੰ ਜਦੋਂ ਸੈਰ ਕਰਨ ਜਾਂਦੇ ਨੇ ਚਾਬੀ ਨਾਲ ਝਰੀਟੀ ਮਾਰ ਜਾਣਗੇ, ਇਹ ਸਾਡੀ ਨੈਗੇਟਿਵ ਸੋਚ ਹੈ। ਜਾਂ ਰੈਵਨਿਊ ਕੈਨੇਡਾ ਨੂੰ ਫੋਨ ਕਰ ਦੇਣਗੇ, ਸ਼ਿਕਾਇਤ ਕਰ ਦੇਣਗੇ ਇਹਦੇ ਕੋਲ ਮਰਸਡੀ ਹੈ ਜੀ, ਪੁੱਛੋ ਇਹਦੇ ਕੋਲ ਕਿਵੇਂ ਆਈ। ਉਹਨਾਂ ਨੇ ਇੰਨੀਆਂ ਸ਼ਿਕਾਇਤਾਂ ਦੇ ਚੱਕਰ 'ਚ ਪੈ ਰਹਿੰਦੇ ਨੇ, ਆਪਦਾ ਨਹੀਂ ਕਰ ਸੋਚਦੇ ਕਿ ਅਸੀਂ ਮਿਹਨਤ ਕਰੀਏ, ਅਸੀਂ ਵੀ ਇਹਦੇ ਨਾਲ ਅੱਗੇ ਨਿਕਲੀਏ। ਉਹ ਦੂਜੇ ਦਾ ਮਕਾਨ ਢਾਉਣ, ਜਿਵੇਂ ਮੈਂ ਕਿਹਾ ਸੀ ਨਾ, ਮੇਅਰ ਦੀ ਇਲੈਕਸ਼ਨ ਲੈਣੀ ਹੈ, ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਸੀ, ਮੈਂ ਆਪਣੇ ਵਿਚਾਰ ਇਕੱਲੇ ਇਕੱਲੇ ਦੇ ਘਰ 'ਚ ਪਹੁੰਚਾ ਦੇਣੇ ਸੀਗੇ। ਮੈਨੂੰ ਬੋਰਡ ਲਾਉਣ ਦੀ ਲੋੜ ਨਹੀਂ, ਜਿੱਤਾਂ ਜਾਂ ਹਾਰਾਂ, ਜੇ ਮੈਂ ਹਾਰ ਵੀ ਗਿਆ ਤਾਂ ਵੀ ਜਿੱਤ ਜਾਣਾ ਸੀਗਾ, ਕਿਉਂਕਿ ਮੈਂ ਆਪਣਾ ਸੁਨੇਹਾ ਦਿੱਤਾ। ਜੇ ਜਿੱਤ ਗਏ ਤਾਂ ਡਿਫਰੈਂਟ ਗੱਲ ਹੈ। ਸੋ ਜਿੱਤ ਹਾਰ ਤਾਂ ਉਹਦੇ ਹੱਥ 'ਚ ਹੈ ਨਾ, ਮੈਂ ਪੈਟ੍ਰਿਕ ਬਰਾਊਨ ਨਾਲ ਦੁਸ਼ਮਣੀ ਪਾਉਣੀ ਸੀ, ਨਾ ਬੌਬ ਨਾਲ ਪਾਉਣੀ ਸੀ, ਨਾ ਸਾਡੇ ਦੂਸਰੇ MP ਜਿਹੜੇ ਵੀ ਖੜੇ ਨੇ, ਸਾਰੇ ਫਰੈਂਡ ਨੇ। ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਕਿਉਂ ਕਰੀਏ? ਸਾਰਿਆਂ ਦੇ ਵਿੱਚ ਗੁਣ ਨੇ, ਅਸੀਂ ਆਪਣੇ ਗੁਣ ਦੱਸਣੇ ਨੇ। ਸੋ ਇਸ ਕਰਕੇ ਇਹਨੂੰ ਪੋਜ਼ਿਟਿਵ ਅਪਰੋਚ ਕਹਿੰਦੇ ਨੇ। ਨੈਗੇਟਿਵ ਅਪਰੋਚ ਹੈ ਦੂਜੇ ਦੇ ਬਾਰੇ, ਜਿਵੇਂ ਮੈਂ ਕਈ ਵਾਰੀ ਐਗਜ਼ਾਮਪਲ ਦਿੱਤੀ ਹੈ ਵੀ ਇੱਕ ਟੋਭੇ ਦੇ ਉੱਤੇ ਪਾਣੀ ਜਿੱਥੇ ਹੁੰਦਾ, ਉੱਥੇ ਕਾਫੀ ਮੈਸਾਂ ਖੜੀਆਂ ਸੀਗੀਆਂ, ਬਫਲੋਸ। ਉਹਨਾਂ ਦੇ ਕੋਲੋਂ ਦੀ ਇੱਕ ਮੈਸ ਨਿਕਲੀ, ਸਿੰਬੋਲਿਕਲੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦੋਂ ਕੋਲੋਂ ਦੀ ਗਊ ਨਿਕਲੀ, ਸੋਰੀ, ਮੈਸਾਂ ਦੇ ਕੋਲੋਂ ਦੀ ਗਊ ਨਿਕਲੀ। ਤੁਹਾਨੂੰ ਪਤਾ ਗਊ ਦਾ ਰੰਗ ਚਿੱਟਾ ਹੁੰਦਾ, ਮੈਸ ਕਾਲੀਆਂ ਹੁੰਦੀਆਂ ਨੇ। ਉਹ ਗਊ ਦੀ ਪੂਛ ਦੇ ਉੱਤੇ ਥੋੜ੍ਹੀ ਜਿਹੀ ਕਾਲਸ ਸੀਗੀ, ਮੈਸਾਂ 'ਚੋਂ ਮੈਸ ਨੇ ਇੱਕ ਨੇ ਦੇਖਿਆ, ਦੇਖ ਕੇ ਸਮਾਈਲ ਦਿੱਤੀ, ਸਿੰਬੋਲਿਕ ਗੱਲ ਕਰ ਰਹੇ ਹਾਂ। ਅਤੇ ਦੂਜੀਆਂ ਮੈਸਾਂ ਨੇ ਪੁੱਛਿਆ ਵੀ ਭੈਣੇ ਤੂੰ ਕਿਉਂ ਸੀ? ਉਹ ਕਹਿੰਦੀ ਉਹ ਦੇਖ ਜਿਹੜੀ ਗਊ ਜਾਂਦੀ ਆ। ਕਹਿੰਦੇ ਹਾਂ, ਕਹਿੰਦੀ ਦੇਖ ਤਾਂ ਸਹੀ, ਉਹਦੀ ਪੂਛ ਕਾਲੀ ਹੈ, ਸਾਰੀਆਂ ਹੱਸ ਪਈਆਂ। ਉਹਨਾਂ ਨੂੰ ਪੁੱਛੋ ਵੀ ਮੈਸੋ, ਉਹਦੀ ਤਾਂ ਇਕੱਲੀ ਪੂਛ ਕਾਲੀ ਹੈ, ਤੁਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੇ ਹੋ, ਪਰ ਅਸੀਂ ਦੂਜਿਆਂ ਦੇ ਨੁਕਸੀ ਕੱਢਨੇ। ਇਹਨੂੰ ਨੈਗੇਟਿਵ ਅਪਰੋਚ ਕਹਿੰਦੇ ਨੇ। ਪਰਮਾਤਮਾ ਨੇ ਸਾਡੀਆਂ ਪੰਜ ਉਂਗਲਾਂ ਦਿੱਤੀਆਂ ਨੇ, ਜਦੋਂ ਅਸੀਂ ਕਿਸੇ ਕਹਿੰਦੀ ਇੱਕ ਉਂਗਲ ਕਰਦੇ ਹਾਂ ਨਾ, ਨੁਕਸ ਕੱਢਦੇ ਹਾਂ, ਆਟੋਮੈਟਿਕਲੀ ਤਿੰਨ ਉਂਗਲਾਂ ਸਾਨੂੰ ਕਹਿ ਰਹੀਆਂ, ਭਾਈ ਸਾਹਿਬ ਜੇ ਉਹਦੇ ਵਿੱਚ ਇੱਕ ਔਗਣ ਹੈ ਨਾ, ਤੇਰੇ ਵਿੱਚ ਤਿੰਨ ਔਗਣ ਨੇ। ਇਹ ਸਾਡੀ ਨੈਗੇਟਿਵ ਅਪਰੋਚ ਹੈ। ਅਸੀਂ ਹੋਸਪਿਟਲ 'ਚ ਖਬਰ ਲੈਣ ਜਾਂਦੇ ਹਾਂ, ਅਸੀਂ ਕਦੇ ਨਹੀਂ, ਕਈ ਇਹੋ ਜਿਹੇ ਮੇਰੇ ਵਰਗੇ ਹੁੰਦੇ ਨੇ, ਉਹ ਨੈਗੇਟਿਵ ਸੋਚਦੇ ਹੁੰਦੇ ਨੇ। ਉਹਨੂੰ ਪੁੱਛੋ ਜੇ ਕਿਸੇ ਨੂੰ ਵੀ ਕੀ ਬੇਟਾ ਕੀ ਪ੍ਰੋਬਲਮ ਹੈ, ਭਾਈ ਸਾਹਿਬ ਕੀ ਪ੍ਰੋਬਲਮ ਹੈ, ਉਹ ਕਹਿੰਦੇ ਜੀ ਮੈਨੂੰ ਕੋਵਿਡ ਹੋਇਆ। ਅੱਛਾ ਅੱਛਾ, ਕੋਵਿਡ ਤਾਂ ਇੰਨੀ ਸੀਰੀਅਸ ਬਿਮਾਰੀ ਹੈ। ਉਹ ਸਾਡਾ ਜਿਹੜਾ ਗਵਾਂਢੀਆਂ ਦਾ ਮੁੰਡਾ ਸੀ, 7ਵੇਂ ਦਿਨ ਮਰ ਗਿਆ, ਹੈ ਨਾ। ਉਹ ਜਿਹੜੇ ਮਾਸੀ ਦਾ, ਫੁੱਫੜ ਦਾ, ਚਾਚੇ ਦਾ, ਤਾਏ ਦਾ, ਜਿਹੜਾ ਪਾਕਿਸਤਾਨ ਦੇ ਵਿੱਚ ਸੀਗਾ, ਉਹਨੂੰ ਵੀ ਕੋਵਿਡ ਹੋਇਆ ਸੀਗਾ, ਉਹ ਤਾਂ ਦੂਜੇ ਦਿਨ ਹੀ ਮਰ ਗਿਆ। ਡਾਕਟਰਾਂ ਨੇ ਬਥੇਰਾ ਇਲਾਜ ਕੀਤਾ, ਕੋਈ ਨਹੀਂ ਬਚਿਆ, ਕੋਈ ਬਚਦਾ ਨਹੀਂ। ਆਪ ਤਾਂ ਕਹਿ ਕੇ ਉੱਠ ਕਰਦੇ, ਉਹ ਜਿਹੜਾ ਮਾੜਾ ਮੋਟਾ ਉਹਨੂੰ ਹੌਸਲਾ ਹੁੰਦਾ ਉਹ ਵੀ ਟੁੱਟ ਜਾਂਦਾ। ਇਹ ਨੈਗੇਟਿਵ ਅਪਰੋਚ ਨਹੀਂ ਤਾਂ ਹੋਰ ਕੀ ਹੈ? ਨਹੀਂ ਕਹੋ, ਕੋਈ ਗੱਲ ਨਹੀਂ, ਹੌਸਲਾ ਰੱਖ, ਤੂੰ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਅੱਲਾ ਨੂੰ, ਖੁਦਾ ਨੂੰ ਯਾਦ ਕਰ। ਉਹਦੇ ਘਰ ਦੇ ਵਿੱਚ ਦੇਰ ਜੇ ਕੋਈ ਬੰਦਾ ਇਗਜ਼ਾਮ 'ਚੋਂ ਕਹਿੰਦਾ ਮੈਂ ਡਾਕਟਰ ਬਣਨਾ ਅਤੇ ਉਹਨੂੰ ਕਹਿੰਦੇ ਨਾ 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 ਤੂੰ ਕੀ ਬਣੇਗਾ ਤਾਂ ਪੜ੍ਹਾਈ ਬੜੀ ਔਖੀ ਆ, ਜੇ ਕੋਈ ਰਾਈਟਰ ਮੈਂ ਤੂੰ ਤੈਨੂੰ ਤਾਂ ਲਿਖਣਾ ਹੀ ਨਹੀਂ ਆਉਂਦਾ। ਇਹ ਸਭ ਨੈਗੇਟਿਵ ਅਪਰੋਚਾਂ ਨੇ, ਨੈਗੇਟਿਵ ਅਪਰੋਚ ਸਵੇਰ ਤੋਂ ਲੈ ਕੇ ਸ਼ਾਮ ਤੋਂ ਹੀ ਕਰਦੇ ਹਾਂ। ਕੋਈ ਬੰਦੇ ਦੇ ਕੱਪੜੇ ਪਾਏ ਨੇ ਅਸੀਂ ਉਹਨੂੰ ਨਿੰਦੇ ਹਾਂ, ਕਿਸੇ ਦੇ ਵਾਲ ਬਣਾਏ ਨੇ ਉਹਨੂੰ ਨਿੰਦੇ ਹਾਂ, ਅਸੀਂ ਲੋਕਾਂ ਨੂੰ ਨਿੰਦੀ ਜਾਂਦੇ ਆਪਦੇ ਬਾਰੇ ਨਹੀਂ। ਇਹ ਸਾਰੀਆਂ ਨੈਗੇਟਿਵ ਅਪਰੋਚ ਨੇ। ਸੋ ਨੈਗੇਟਿਵ ਅਪਰੋਚ ਨੂੰ ਛੱਡੋ, ਸਾਨੂੰ ਹਮੇਸ਼ਾ ਪੋਜ਼ਿਟਿਵ ਅਪਰੋਚ ਕਰਨੀ ਚਾਹੀਦੀ ਹੈ। ਜਿਵੇਂ ਕਿ ਸਹਿਜੋ ਬਾਈ ਨੇ ਕਿਹਾ ਸੀ ਨਾ, ਮਾਨੁਸ਼ ਕੈਸਾ ਚਾਹੀਏ, ਆਦਮੀ ਕਿਹੋ ਜਿਹਾ ਚਾਹੀਦਾ, ਮਾਨੁਸ਼ ਕੈਸਾ ਚਾਹੀਏ ਮਿੱਟੀ ਜੈਸਾ ਹੋਏ, ਮਿੱਟੀ ਕਹਿੰਦੇ ਨੇ ਕਲੇ ਨੂੰ, ਮਿੱਟੀ ਜੈਸਾ ਹੋਏ ਆਪਾ ਸੌਂਪੇ ਘੁਮਿਆਰ ਕੋ। ਘੁਮਿਆਰ ਕਹਿੰਦੇ ਨਾ ਜਿਹੜਾ ਮਿੱਟੀ ਬਣਾਉਣ ਵਾਲਾ, ਬਰਤਨ ਬਣਾਉਣ ਵਾਲਾ ਹੁੰਦਾ, ਆਪਾ ਸੌਂਪੇ ਘੁਮਿਆਰ ਕੋ ਤਬ ਭਲਾ ਕੁਛ ਹੋਏ। ਸਾਡੇ ਇਹੋ ਜਿਹਾ ਕੰਮ ਕਰਨਾ ਮਿੱਟੀ ਵਰਗਾ ਸਾਡਾ ਬਿਹੇਵੀਅਰ ਹੋਣਾ ਚਾਹੀਦਾ। ਮਿੱਟੀ ਦਾ ਕੀ ਖਾਸੀਅਤ ਹੈ ਕਿ ਮਿੱਟੀ ਹਮੇਸ਼ਾ ਜੋ ਚੀਜ਼ ਮਿੱਟੀ ਨੂੰ ਦਿਓ ਉਹ ਬੈਟਰ ਕਰਕੇ ਵਧੀਆ ਕਰਕੇ ਸਾਨੂੰ ਮੋੜਦੀ ਹੈ। ਅਸੀਂ ਅੰਬ ਦੀ ਗੁਠਲੀ ਮਿੱਟੀ ਦੇ ਵਿੱਚ ਦੱਬ ਦਿੰਦੇ ਹਾਂ, ਉਹ ਹੌਲੀ 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 ਗੁਠਲੀ ਪਾੜਦੀ ਹੈ, ਫਿਰ ਦੇਖੋ ਉਹ ਹਰੇ ਪੱਤੇ ਬਣਦੇ ਨੇ, ਟ੍ਰੀ ਬਣਦਾ, ਫਿਰ ਕਿੰਨੇ ਵਧੀਆ ਪੀਲੇ ਅੰਬ ਦਿੰਦੇ ਨੇ। ਬੀਜੀ ਅਸੀਂ ਗੁਠਲੀ ਸੀ ਦਿੱਤੇ, ਕਿੰਨੇ ਵਧੀਆ ਅੰਬ ਦਿੱਤੇ। ਕੋਈ ਗੁਲਾਬ ਬੀਜ ਦਿਓ, ਕੋਈ ਗੇਂਦਾ ਬੀਜ ਦਿਓ, ਕੋਈ ਚੀਜ਼ ਬੀਜ ਦਿਓ, ਕੋਈ ਧਨੀਆ ਬੀਜ ਦਿਓ, ਕੋਈ ਪੁਦੀਨਾ ਬੀਜ ਦਿਓ, ਕੋਈ ਚੀਜ਼ ਟਮਾਟਰ ਬੀਜ ਦਿਓ, ਬੀਜਦੇ ਕਿਸ ਤਰ੍ਹਾਂ ਦੀਆਂ, ਪੈਦਾ ਕਿਸ ਤਰ੍ਹਾਂ ਹੁੰਦੀ ਹੈ। ਸੋ ਮਿੱਟੀ ਦਾ ਸੁਭਾਅ ਕੀ ਹੈ? ਵਧੀਆ ਹੋਣਾ। ਇਸੇ ਤਰ੍ਹਾਂ ਹੀ ਜਿਹੜਾ ਮਨੁੱਖ ਦਾ ਜਿਹੜਾ ਸੁਭਾਅ ਹੁੰਦਾ ਨਾ, ਉਹ ਵਧੀਆ ਹੋਣਾ ਚਾਹੀਦਾ। ਜੇ ਕੋਈ ਚੰਗਾ ਕੋਈ ਵੀ ਹੈ, ਜਿਹੜਾ ਕੋਈ ਬੰਦਾ ਤੁਹਾਨੂੰ ਡੀਲ ਕਰਦਾ, ਉਸ ਆਪਣੇ ਤੋਂ ਵੱਧ ਉਹਦਾ ਭਲਾ ਕਰੋ, ਆਪਣੇ ਤੋਂ ਵੱਧ ਉਹਦਾ ਚੰਗਾਪਣ ਕਰੋ, ਕਿਉਂਕਿ ਆਖਿਰ ਮਰਨਾ ਹੈ। ਸੱਚਾਈ ਕੀ ਹੈ? ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ। ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ। ਯਾਰਾ ਕਿਸੇ ਲਈ ਮਰੇ ਤਾਂ ਜਾਣਾ, ਮੌਤ ਤਾਂ ਹਰੇਕ ਨੂੰ ਆਉਣੀ ਹੈ, ਪਰ ਕਈ ਇਹੋ ਜਿਹੇ ਬੰਦੇ ਹੁੰਦੇ ਨੇ ਲੋਕਾਂ ਦੀ ਭਲਾਈ ਕਰਦੇ ਹੁੰਦੇ, ਈਦੀ ਵਰਗੇ ਪਾਕਿਸਤਾਨ ਦੇ ਵਿੱਚ ਨੇ, ਭਗਤ ਪੂਰਨ ਸਿੰਘ, ਮਦਰ ਟਰੇਸੀਆ, ਇਹ ਲੋਕ ਜਿਹੜੇ ਸੀਗੇ ਲੋਕਾਂ ਦੀ ਭਲਾਈ ਕਰਦੇ, ਆਪਣੀ ਜ਼ਿੰਦਗੀ ਕਰਦੇ। ਲੋਕ ਅੱਜ ਇਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ, ਰਿਸਪੈਕਟ ਕਰਦੇ ਨੇ, ਕਿਉਂਕਿ ਲੋਕਾਂ ਦੇ ਫਾਇਦੇ ਲਈ ਕੀਤੀ। ਨਹੀਂ ਤਾਂ ਰੋਜ਼ਾਨਾ ਹੀ ਹਜ਼ਾਰਾਂ ਲੋਕ, ਲੱਖਾਂ ਲੋਕ ਦੁਨੀਆਂ 'ਚ ਮਰ ਜਾਂਦੇ, ਹੂ ਕੇਅਰ, ਪੰਜ ਸੱਤ ਮਿੰਟ ਉੱਥੇ ਇਕੱਠੇ ਹੁੰਦੇ ਨੇ, ਮੁੜ ਕੇ ਗੱਲ ਭੁੱਲ ਭੁਲਾ ਜਾਂਦੇ ਨੇ, ਹਾਰ ਪਾਇਆ ਗੱਲ ਖਤਮ। ਸੋ ਇਸ ਕਰਕੇ ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ, ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ। ਇਹ ਨਹੀਂ ਵੀ ਉਹਨੇ ਸਾਨੂੰ ਰੋਟੀ 'ਤੇ ਬੁਲਾ ਲਿਆ, ਖਾਣੇ 'ਤੇ ਬੁਲਾ ਲਿਆ, ਅਸੀਂ ਵੀ ਬੁਲਾ ਲਿਆ। ਜੇ ਕੋਈ ਨਹੀਂ ਵੀ ਬੁਲਾਉਂਦਾ, ਕੋਈ ਤੁਹਾਡਾ ਮਾੜਾ ਵੀ ਕਰਦਾ, ਤਾਂ ਵੀ ਉਹਦਾ ਚੰਗਾ ਕਰੋ, ਜਿਸ ਤਰ੍ਹਾਂ ਸਾਡੇ ਅਰਫਾ ਜੀ ਕਰਦੇ ਨੇ, ਜਿਸ ਤਰ੍ਹਾਂ ਮਾਜਿਦ ਜਮਾਲ ਕਰਦੇ ਨੇ। ਜਿੰਨਾ ਮਰਜ਼ੀ ਕੋਈ ਮਾੜਾ ਕਰੋ, ਮੈਨੂੰ ਤਾਂ ਜਮਾ ਜਦੋਂ ਵੀ ਉਹਨਾਂ ਨੂੰ ਮਿਲੋ, ਜਮਾਲ ਸਾਹਿਬ ਨੂੰ ਹਮੇਸ਼ਾ ਖੁਸ਼ ਹੁੰਦੇ ਨੇ, ਕੋਈ ਫਿਕਰ ਨਹੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਤਾਂ ਲੱਗਦਾ ਵੀ ਇਹ ਗਲਤ ਦੁਨੀਆਂ ਦੇ ਵਿੱਚ ਆ ਗਏ। ਇਹਨਾਂ ਨੂੰ ਤਾਂ ਆਉਣਾ ਹੀ ਨਹੀਂ ਚਾਹੀਦਾ ਸੀਗਾ, ਉਹਦੇ ਨਾਲ ਹੀ ਖੁਦਾ ਦੇ ਨਾਲ ਜੁੜਨਾ ਚਾਹੀਦਾ, ਕਿਉਂਕਿ ਬੜੀ ਇਹਨਾਂ ਦੀ ਵਧੀਆ ਪੋਜ਼ਿਟਿਵ ਅਪਰੋਚ ਹੈ। ਕਦੇ ਕਿਸੇ ਰੇਡੀਓ ਸਟੇਸ਼ਨ ਵਾਲੇ ਤੋਂ ਪੈਸੇ ਨਹੀਂ ਮੰਗੇ, ਸਾਲ ਸਾਲ ਦੋ ਦੋ ਸਾਲ ਕੋਈ ਅੱਖ ਨਹੀਂ, ਸਮਾਈਲ ਹੀ ਦੇਈ ਜਾਂਦੇ ਨੇ, ਸਮਾਈਲ ਹੀ ਦੇਈ ਜਾਂਦੇ ਨੇ। ਇਹੋ ਜਿਹੇ ਬੰਦੇ ਦੀ ਜ਼ਿੰਦਗੀ ਜਿਉਣ ਦਾ ਫਾਇਦਾ ਹੁੰਦਾ, ਇਹ ਪੋਜ਼ਿਟਿਵ ਅਪਰੋਚ ਹੈ, ਕਿਉਂਕਿ ਜੀ ਜੰਤ ਸਭ ਉਸਦੇ, ਸਭ ਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਕਿਉਂਕਿ ਕੋਈ ਹੋਰ ਨਹੀਂ ਹੈ, ਉਹ ਪਰਮਾਤਮਾ ਦੇ ਸਾਰੇ ਕ੍ਰੀਏਟ ਕੀਤੇ ਨੇ। ਸੋ ਇਸ ਕਰਕੇ ਸਾਨੂੰ ਚੰਗੇਪਣ ਦੇਖਣ ਦੀ ਲੋੜ ਹੈ। ਦੇਖ ਲਓ, ਆਪਾਂ ਘਰ ਦੇ ਵਿੱਚ ਦਾਲ ਬਣਾਉਂਦੇ ਹਾਂ, ਆਪਾਂ ਘਰ ਦੇ ਵਿੱਚ ਰਾਈਸ ਬਣਾਉਂਦੇ ਹਾਂ, ਜਦੋਂ ਵੀ ਅਸੀਂ ਰਾਈਸ ਜਾਂ ਦਾਲ ਬਣਾਉਂਦੇ ਹਾਂ ਤਾਂ ਪਹਿਲਾਂ ਕੀ ਕਰਦੇ ਹਾਂ, ਉਹਨੂੰ ਕਿਸੇ ਭਾਂਡੇ 'ਚ ਪਾ ਕੇ ਉੱਪਰ ਪਾਣੀ ਪਾਉਂਦੇ ਹਾਂ, ਉਹਨੂੰ ਮਲਦੇ ਹਾਂ, ਅਤੇ ਉਹਦੇ ਵਿੱਚ ਉਹਦੀ ਮੈਲ ਆ ਉੱਪਰੋਂ ਨਿਕਲੇ ਆਉਂਦੀ ਹੈ, ਅਤੇ ਥੱਲੇ ਪੈਨ ਪਿਓਰ ਚਾਵਲ ਵੀ ਹੁੰਦੇ ਨੇ ਅਤੇ ਦਾਲ ਵੀ ਹੁੰਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਗੰਦਮੰਦ ਉੱਪਰ ਉੱਪਰ ਹੈ ਨਾ, ਪਰ ਜੇ ਅਸੀਂ ਧਿਆਨ ਨਾਲ ਦੇਖੀਏ, ਇਹਦੇ ਵਿੱਚ ਉਹ ਪਰਮਾਤਮਾ ਦੀ ਡਿਵਾਈਨ ਲਾਈਟ ਹੈ, ਨੂਰ ਹੈ। ਉੱਪਰ ਬੇਸ਼ਾ ਗੰਦ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਪਰ ਐਕਚੁਅਲ ਉਹ ਪਰਮਾਤਮਾ ਬੈਠਾ ਵਿੱਚ ਸਾਡੇ। ਜਿਸ ਤਰ੍ਹਾਂ ਇਹ ਚੇਂਜ ਹੋਣਾ, ਸਾਨੂੰ ਪਹਿਚਾਣ ਕਰਨ ਦੀ ਲੋੜ ਹੈ, ਕਿਉਂਕਿ ਦੇਖੋ ਨਾ, ਐਵੇਂ ਜੇ ਗੁੱਸਾ ਕਰਾਂਗੇ ਤਾਂ ਮੂਹਰੋਂ ਗੁੱਸਾ ਕਰ ਲਓ, ਗੁੱਸੇ ਨਾਲ ਗੁੱਸੇ ਨੂੰ ਤਾਂ ਖਤਮ ਨਹੀਂ ਕੀਤਾ ਜਾ ਸਕਦਾ, ਗੁੱਸੇ ਨੂੰ ਸ਼ਾਂਤ ਤਰੀਕੇ ਨਾਲ, ਜੇ ਤੁਸੀਂ ਸ਼ਾਂਤ ਰਹੋਗੇ, ਠੰਡੇ ਰਹੋਗੇ ਤਾਂ ਹੋ ਜੂਗਾ। ਇਹ ਠੀਕ ਹੈ, ਕਈ ਵਾਰੀ ਬੰਦੇ ਕਹਿੰਦੇ ਨੇ ਵੀ ਡਰ ਗਿਆ ਜਾਂ ਡਰਪੋਕ, ਇਹਦਾ ਕੁਛ ਬੋਲਿਆ ਨਹੀਂ, ਉਹਦਾ ਗਾਲਾਂ ਕੱਢ ਗਿਆ, ਉਹਦਾ ਮੁੱਕਾ ਮਾਰ ਗਿਆ, ਕੋਈ ਗੱਲ ਨਹੀਂ। ਤੁਸੀਂ ਦੇਖੋ, ਅਲਟੀਮੇਟਲੀ ਜਿਹੜਾ ਉਹ ਡਰਿਆ ਨਹੀਂ ਹੁੰਦਾ, ਉਹਨੇ ਮਨ ਨੂੰ ਜਿੱਤਿਆ ਹੁੰਦਾ, ਮਨ ਜੀਤੇ ਜਗ ਜੀਤ, ਤਾਂ ਕਰਕੇ ਉਹ ਸ਼ਾਂਤ ਹੈ। ਜਿਹੜਾ ਗਾਲਾਂ ਕੱਢਦਾ ਬਾਅਦ 'ਚ ਪਛਤਾਉਂਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦੇ ਦਿੰਦਾ। ਇੱਕ ਕੋਈ ਫਕੀਰ ਬੈਠਾ ਸੀਗਾ ਕੁਟੀਆ ਦੇ ਵਿੱਚ, ਕਿਸੇ ਜ਼ਿਮੀਂਦਾਰ ਨੇ, ਕਿਸੇ ਕਿਸਾਨ ਨੇ ਉਹਦੀ ਕੁਟੀਆ ਬਣਾ ਦਿੱਤੀ ਖੇਤਾਂ ਦੇ ਵਿੱਚ। ਉਹ ਸਵੇਰੇ ਸ਼ਾਮ ਸਤਸੰਗ ਕਰਦਾ ਸੀਗਾ, ਖੇਤ ਦੇ ਵਿੱਚੋਂ ਸਬਜ਼ੀ ਤੋੜ ਕੇ ਥੋੜ੍ਹੇ ਜਿਹੇ ਆਟੇ ਨਾਲ ਆਪਣੇ ਰੋਟੀ ਖਾ ਲੈਂਦਾ ਸੀਗਾ। ਉਹ ਲੋਕ ਕੁਛ ਸਤਸੰਗ ਸੁਣ ਆਉਂਦੇ ਹੁੰਦੇ ਸੀ, ਲੋਕ ਉਹਦੇ ਵਿਚਾਰ ਸੁਣਾਉਂਦੇ ਸੀ। ਇੱਕ ਵਾਰ ਕੋਈ ਨੌਜਵਾਨ ਆ ਗਿਆ, ਉਹਨੂੰ ਗੁੱਸਾ ਚੜ੍ਹ ਗਿਆ ਦੇਖ ਕੇ, ਵੀ ਬੈਠਾ ਰੋਟੀਆਂ ਪਾੜੀ ਜਾਂਦਾ, ਐਵੇਂ ਸਤਸੰਗ ਜਾ ਕਰੀ ਜਾਂਦਾ, ਲੋਕ ਐਵੇਂ ਹੱਥ ਜੋੜੀ ਜਾਂਦੇ ਨੇ। ਉਹ ਆ ਕੇ ਨਾ ਜੀ ਇਕੱਲਾ ਸੰਤ ਬੈਠਾ ਸੀਗਾ, ਉਹਨੂੰ ਦੱਬ ਕੇ ਮੋਟੀਆਂ ਮੋਟੀਆਂ ਇੰਡੀਅਨ ਅਤੇ ਪਾਕਿਸਤਾਨੀ ਗਾਲਾਂ ਕੱਢੀਆਂ ਉਹਨੂੰ ਵੀ ਤੂੰ ਆਹ ਵਿਹਲਾ ਬੈਠਾ ਕੀ ਕਰਦਾ, ਕੱਪ ਕਰਿਆ ਕਰ, ਉਹ ਕਰਿਆ ਕਰ, ਵਾਹ ਕਰਿਆ ਕਰ। ਉਹ ਕੁਛ ਨਹੀਂ ਬੋਲਿਆ, ਆਰਾਮ ਨਾਲ ਬੈਠਾ, ਬਸ ਚੁੱਪ ਕਰਿਆ ਬੈਠਾ ਰਿਹਾ। ਅਤੇ ਜਿਹਦੀ ਕੁਟੀਆਂ ਦੇ ਵਿੱਚ ਕੋਈ ਜਿਹੜਾ ਹੋਰ ਬੰਦਾ ਸੀ ਉਹ ਦੇਖੀ ਜਾ ਰਿਹਾ ਸੀਗਾ ਵੀ ਇਹ ਕੋਈ ਬੋਲਦਾ ਨਹੀਂ, ਉਹ ਗਾਲਾਂ ਹੀ ਕੱਢੀ ਜਾਂਦਾ, ਹਾਲਾਂਕਿ ਸੰਤ ਹੱਟਾ ਕੱਟਾ ਫੜ ਕੇ ਗਰਦਨ ਮਰੋੜਦੇ, ਪਰ ਇਹ ਚੁੱਪ ਕਰਕੇ ਕਹਿੰਦਾ ਮੁੰਡਾ ਗਾਲਾਂ ਕੱਢੀ ਜਾਂਦਾ। ਜਦੋਂ ਗਾਲਾਂ ਗੁਲਾਂ ਕੱਢ ਕੇ ਚਲਿਆ ਗਿਆ ਤਾਂ ਉਹਨੇ ਪੁੱਛਿਆ ਕਿ ਸੰਤ ਨੂੰ, ਫਕੀਰ ਨੂੰ, ਕਹਿੰਦੇ ਮੌਲਵੀ ਸਾਹਿਬ, ਫਕੀਰ ਜੀ, ਸੰਤ ਜੀ, ਉਹ ਤੁਹਾਨੂੰ ਇੰਨੀਆਂ ਗਾਲਾਂ ਕੱਢ ਗਿਆ, ਤੁਸੀਂ ਕੁਛ ਬੋਲੇ ਨਹੀਂ, ਕਿਉਂ ਨਹੀਂ ਬੋਲੇ, ਇੰਨੀਆਂ ਗੰਦੀਆਂ ਗਾਲਾਂ ਭੈੜੀਆਂ ਤੁਹਾਡੇ 'ਤੇ ਇਲਜ਼ਾਮ ਲਾ ਗਿਆ। ਉਹ ਕਹਿੰਦਾ ਕੋਈ ਨਹੀਂ, ਦੋ ਚਾਰ ਦਿਨ ਤੂੰ ਠਹਿਰ ਜਾ, ਫਿਰ ਤੈਨੂੰ ਜਵਾਬ ਦੇਊਂਗਾ। ਦੂਜੇ ਦਿਨ ਫਿਰ ਆ ਗਿਆ ਮੁੰਡਾ, ਕਹਿੰਦਾ ਮੈਂ ਤਾਂ ਸੋਚਿਆ ਸੀ ਸੰਤ ਨੂੰ, ਕਹਿੰਦਾ ਵੀ ਤੂੰ ਸ਼ਾਇਦ ਅੱਜ ਕੰਮ ਕਰਨ ਲੱਗਿਆ, ਤੂੰ ਤਾਂ ਬੜਾ ਢੀਠ ਹੈ, ਇੱਥੇ ਤਾਂ ਫੇਰ ਬੈਠਾ, ਤੈਨੂੰ ਸ਼ਰਮ ਨਹੀਂ ਆਉਂਦੀ, ਹੈ ਨਾ, ਤੂੰ ਕੰਮ ਹੀ ਨਹੀਂ ਕਰਦਾ, ਲੋਕਾਂ ਦੀਆਂ ਰੋਟੀਆਂ ਪਾੜੀ ਜਾਂਦਾ, ਐਡਾ ਹੱਟਾ ਕੱਢਾ ਤੂੰ ਕਰ, ਗਾਲਾਂ ਗੁਲਾਂ ਕੱਢੀ ਗਿਆ, ਪਰ ਅੱਜ ਉਹਨੇ ਥੋੜ੍ਹੀਆਂ ਜੀਆਂ, ਜੇ ਕੱਲ੍ਹ 15 ਮਿੰਟ ਕੱਢੀਆਂ, 12-13 ਮਿੰਟ ਗਾਲਾਂ ਕੱਢੀਆਂ। ਜਦੋਂ ਗਾਲਾਂ ਕੱਢਣ ਕੱਢੀ ਗਿਆ, ਕੱਢ ਕੇ ਜਾਣ ਲੱਗਿਆ, ਚੁੱਪ ਕਰਨ ਲੱਗਿਆ, ਅਤੇ ਸੰਤ ਕਹਿੰਦਾ ਬੇਟਾ ਜੇ ਕੁਛ ਹੋਰ ਕਹਿਣਾ ਉਹ ਵੀ ਕਹਿ ਲੈ, ਬੇਟਾ ਜੇ ਤੂੰ ਕੁਛ ਹੋਰ ਕਹਿਣਾ ਉਹ ਵੀ ਕਹਿ ਲੈ, ਤੇਰੇ ਘਰਦੇ ਤਾਂ ਠੀਕ ਨੇ, ਤੇਰੀ ਸਿਹਤ ਤਾਂ ਠੀਕ ਆ, ਤੂੰ ਹੈ ਤਾਂ ਤੰਦਰੁਸਤ, ਕੋਈ ਗਲਤ ਤਾਂ ਨਹੀਂ ਹੈ। ਉਹ ਕਹਿ ਕੇ ਮੈਨੂੰ ਕਹਿੰਦਾ ਕੋਈ ਫਰਕ ਨਹੀਂ ਪੈਂਦਾ, ਤੂੰ ਕੰਮ ਕਰ, ਚਲਿਆ ਗਿਆ। ਤੀਜੇ ਦਿਨ ਜਦੋਂ ਮੁੰਡਾ ਆਇਆ ਨਾ, ਆ ਕੇ ਸੰਤ ਦੇ ਪੈਰਾਂ ਪੈ ਗਿਆ। ਸੰਤ ਕਹਿੰਦਾ ਬੇਟਾ ਕੀ ਗੱਲ ਹੋ ਗਈ? ਕਹਿੰਦਾ ਜੀ ਗੱਲ ਇਹ ਹੈ, ਕਹਿੰਦਾ ਜਦੋਂ ਮੈਂ ਪਹਿਲੇ ਦਿਨ ਗਾਲਾਂ ਕੱਢੀਆਂ ਮੈਨੂੰ ਕੋਈ ਗੱਲ ਨਹੀਂ ਹੋਈ, ਮੈਨੂੰ ਕਹਿੰਦਾ ਵੀ ਉਹ ਸੰਤ ਨੇ ਮੰਨਣਾ, ਦੂਜੇ ਦਿਨ ਫਿਰ ਦੇਖੋ। ਕਹਿੰਦਾ ਦੂਜੇ ਦਿਨ ਜਦੋਂ ਮੈਂ ਗਾਲਾਂ ਕੱਢੀਆਂ, ਤੁਸੀਂ ਮੈਨੂੰ ਕਿਹਾ ਵੀ ਬੇਟਾ ਸਭ ਠੀਕ ਤਾਂ, ਤੂੰ ਕੁਛ ਹੋਰ ਕਹਿੰਦਾ ਕਹਿ ਲੈ। ਕਹਿੰਦਾ ਮੈਂ ਸਾਰੀ ਰਾਤ ਸੌ ਨਹੀਂ ਸਕਿਆ, ਮੈਂ ਸੋਚਿਆ ਵੀ ਉਹ ਮੈਨੂੰ ਬੇਟਾ ਬੇਟਾ ਕਰੀ ਜਾਂਦਾ, ਮੇਰਾ ਹਾਲ ਚਾਲ ਪੁੱਛੀ ਜਾਂਦਾ, ਮੈਂ ਉਹਨੂੰ ਐਵੇਂ ਗਾਲਾਂ ਕੱਢੀਆਂ। ਕਹਿੰਦਾ ਮੈਨੂੰ ਸਾਰੀ ਰਾਤ ਕੱਢਣੀ ਬੜੀ ਔਖੀ ਗਈ, ਸਵੇਰੇ ਉੱਠ ਕੇ ਮੈਂ ਮਾਫ਼ੀ ਮੰਗਦਾ, ਮੈਂ ਸਾਨੂੰ ਨਜਾਇਜ਼ ਹੀ ਗਾਲਾਂ ਕੱਢਦੀਆਂ। ਸੋ ਜੇ ਉਹ ਸੰਤ ਵੀ ਹੋ ਜਾ ਲੱਗ ਜਾਂਦਾ ਤਾਂ ਗੱਲ ਨਹੀਂ ਹੁੰਦੀ ਸੀ, ਉਹ ਸ਼ਾਂਤ ਰਿਹਾ, ਠੰਡਾ ਰਿਹਾ। ਜਿਸ ਤਰ੍ਹਾਂ ਮੈਂ ਕਿਹਾ ਵੀ ਚੌਲ ਜਿਹੜੇ ਰਾਈਸ ਨੇ ਜਾਂ ਦਾਲ ਆ ਥੱਲਿਓਂ ਹੁੰਦੀ ਹੈ, ਉਹਦਾ ਜਿਹੜਾ ਅਸਲੀ ਚੀਜ਼ ਪ੍ਰਗਟ ਹੋ ਜਾਂਦੀ ਹੈ, ਕਿਉਂਕਿ ਸੰਤ ਨੇ ਉਹਨੂੰ ਦੇਖ ਲਿਆ ਸੀ ਵੀ ਉੱਪਰੋਂ ਉੱਪਰੋਂ ਗੁੱਸਾ, ਵਿੱਚੋਂ ਤਾਂ ਇਹ ਪਰਮਾਤਮਾ ਦੇ ਅੰਸ਼ ਹੈ, ਅਤੇ ਉਹਨੇ ਮਿੱਠਾ ਬੋਲਿਆ, ਉਹ ਚੇਂਜ ਹੋ ਗਿਆ। ਸੋ ਇਸੇ ਤਰ੍ਹਾਂ ਹੀ ਜਿਹੜਾ ਅਸੀਂ ਕੰਪਨੀ ਹੈ ਨਾ, ਕੰਪਨੀ ਦਾ ਬਹੁਤ ਵੱਡਾ ਅਸਰ ਪੈਂਦਾ। ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀ, ਜਿਹੋ ਜਿਹੀ ਅਸੀਂ ਕੰਪਨੀ ਰੱਖਦੇ ਹਾਂ, ਚੰਗੇ ਬੰਦਿਆਂ ਦੀ ਕੰਪਨੀ ਰੱਖੋ। ਜੇ ਮਾੜੇ ਬੰਦੇ ਦੀ ਕੰਪਨੀ ਰੱਖਣਾ, ਉਹ ਇਕੱਲੇ ਰਹਿਣਾ ਵਧੀਆ। ਕੋਈ ਕੰਪਨੀ ਨਿੰਦਿਆ ਚੁਗਲੀ ਵਾਲੀਆਂ ਕੰਪਨੀਆਂ ਛੱਡ ਦਿਓ, ਇਹ ਨਹੀਂ ਮੇਰੇ ਨਾਲ 20 ਬੰਦੇ ਚੇਂਜ ਨੇ, 40 ਚੇਂਜ ਨੇ, ਰਿਸ਼ਤੇ ਨੇ, ਕੋਈ ਵੀ ਨਾ ਬੋਲੇ, ਤੁਹਾਡਾ ਬੋਲਣ ਵਾਲਾ ਅੰਦਰ ਆ, ਉਹਦੇ ਨਾਲ ਗੱਲਬਾਤ ਕਰੋ, ਉਹਦੇ ਨਾਲ ਹੀ ਤਰੱਕੀ ਹੋਊ, ਉਹਦੇ ਨਾਲ ਹੀ ਤੁਹਾਡਾ ਫਾਇਦਾ ਹੋਊਗਾ। ਸੋ ਇਸ ਕਰਕੇ ਸਾਨੂੰ ਹੁਣ ਜਿਹੜੀਆਂ ਮੈਂਟਲ ਐਕਟੀਵਿਟੀਜ਼ ਨੇ ਡੇਲੀ ਰੂਟੀਨ ਦੀਆਂ, ਕਿਹੜੀਆਂ ਹੋਣੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਸਵੇਰੇ ਉੱਠ ਕੇ, ਨਾ ਅੱਜ ਕੱਲ੍ਹ ਕੀ ਹੈ ਕਿ ਜਦੋਂ ਵੀ ਅਸੀਂ ਸਵੇਰੇ ਉੱਠਦੇ ਹਾਂ, ਸਭ ਤੋਂ ਪਹਿਲਾਂ ਉੱਠ ਕੇ ਫੋਨ, ਸੈੱਲ ਫੋਨ ਅਸੀਂ ਦੇਖਦੇ ਹਾਂ ਵੀ ਕਿਹਦਾ ਮੈਸੇਜ ਆਇਆ, ਕਿਹਦਾ ਨਹੀਂ, ਕਿੰਨੇ ਆ ਗਏ, ਜਾਂ ਫਿਰ ਜਿੱਥੇ ਨਹੀਂ ਹੈ ਉਹ ਅਖਬਾਰ ਪੜ੍ਹਦੇ ਹਾਂ। ਜੇ ਅਖਬਾਰ ਨਹੀਂ ਪੜ੍ਹਦੇ ਤਾਂ ਜਿਹੜੇ ਬੰਦੇ ਮੇਰੇ ਵਰਗੇ ਸਿਗਰਟਾਂ ਪੀਂਦੇ ਨੇ, ਸੂਟਾ ਸਵੇਰੇ ਉੱਠ ਕੇ ਜਾ ਕੇ ਡੱਬੀ ਲਾਈ, ਸੂਟਾ ਲਾਇਆ, ਸਿਗਰਟ ਪੀਂਦੇ ਨੇ, ਸਾਰੇ ਕਿਤੇ ਬਦਬੂ ਫੈਲਾਉਂਦੇ ਨੇ। ਜਾਂ ਜਿਹੜੇ ਰਾਤ ਨੂੰ ਦਾਰੂ ਪੀਣ ਵਾਲੇ, ਸਰੀਰ ਟੁੱਟਿਆ ਹੁੰਦਾ, ਜਦੋਂ ਵੀ ਜਾਗ ਹੁੰਦੀ ਹੈ ਪਹਿਲਾਂ ਦਾਰੂ ਦਾ ਪੈਗ ਪੀਂਦੇ ਨੇ। ਸੋ ਇਹ ਗੱਲਾਂ ਛੱਡੋ, ਇਹ ਗੱਲਾਂ ਦਾ ਫਾਇਦਾ ਨਹੀਂ। ਸੋ ਚਾਹੀਦਾ ਇਹ ਆ ਕਿ ਸਭ ਤੋਂ ਪਹਿਲਾਂ ਮੈਡੀਟੇਸ਼ਨ ਕਰੋ, ਸਵੇਰੇ ਉੱਠ ਕੇ 2 ਮਿੰਟ 4 ਮਿੰਟ 5 ਮਿੰਟ 10 ਮਿੰਟ ਪਰਮਾਤਮਾ ਦਾ ਸ਼ੁਕਰ ਕਰੋ ਵੀ ਸੱਚੇ ਪਾਤਸ਼ਾਹ ਮੈਂ ਅੱਜ ਤੇਰੀ ਕਿਰਪਾ ਨਾਲ ਜਾਗ ਪਿਆ, ਨਹੀਂ ਸੁੱਤੇ ਰਹੇ ਵੀ ਬਹੁਤ ਬੰਦੇ ਮਰ ਜਾਂਦੇ ਨੇ, ਸੁੱਤੇ ਵੀ, ਸੁੱਤਾ ਵੀ ਇੱਕ ਤਰ੍ਹਾਂ ਦੀ ਮੌਤ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ, ਵੀ ਸਾਨੂੰ ਤੂੰ ਜਗਾਇਆ, ਅੱਜ ਮੇਰਾ ਸਾਰਾ ਦਿਨ ਚੰਗਾ ਨਿਕਲੇ, ਚੰਗੇ ਕੰਮ ਹੋਣ, ਕੋਈ ਮੈਂ ਭੈੜਾ ਕੁੱਟਾ ਕਰਮ ਨਾ ਕਰਾਂ। ਸੋ ਇਸ ਕਰਕੇ ਪਰਮਾਤਮਾ ਦਾ ਮੈਡੀਟੇਸ਼ਨ ਕਰੋ, 2 ਮਿੰਟ 4 ਮਿੰਟ 10 ਮਿੰਟ ਅੱਧਾ ਘੰਟਾ 2-4 ਘੰਟੇ ਜਿੰਨਾ ਵੀ ਨਿਕਲਦਾ ਫਾਇਦੇ ਦੇਊਗਾ, ਨੁਕਸਾਨ ਨਹੀਂ। ਫਿਰ ਜਦੋਂ ਵੀ ਉੱਠ ਕੇ ਤੁਸੀਂ ਖਾਣਾ ਪੀਣਾ, ਬ੍ਰੇਕਫਾਸਟ ਕਰਨੀ ਹੈ, ਲੰਚ ਕਰਨਾ, ਡਿਨਰ ਕਰਨਾ, ਕਾਰ ਚਲਾਉਣੀ ਹੈ, ਕਿਤੇ ਕੰਮ 'ਤੇ ਜਾਣਾ, ਕੋਈ ਪਾਣੀ ਪੀਣਾ, ਰੱਬ ਦਾ ਸ਼ੁਕਰ ਕਰੋ। ਘਰ ਦੇ ਵਿੱਚ ਹਰ ਵਕਤ ਸਤਸੰਗ ਲਗਾਈ ਰੱਖੋ, ਇਨਸਟੈਡ ਆਫ ਚੱਕਦੇ ਬੰਦੂਕਾਂ, ਇੱਧਰ ਮਾਰਦੇ, ਉੱਧਰ ਮਾਰਦੇ, ਆਹ ਮਾਰਦੇ, ਇਹੋ ਜਿਹੇ ਪੰਗੇ ਗਾਣੇ ਉੱਚੇ ਸਿੱਧੇ ਲਾਉਣ ਨਾਲੋਂ, ਅਤੇ ਤੁਸੀਂ ਹਮੇਸ਼ਾ ਮਿੰਨੀ ਆਵਾਜ਼ ਵਿੱਚ, ਹੌਲੀ ਆਵਾਜ਼ ਦੇ ਵਿੱਚ ਘਰ ਦੇ ਵਿੱਚ ਪਰਮਾਤਮਾ ਦਾ, ਅੱਲਾ ਦਾ, ਵਾਹਿਗੁਰੂ ਦਾ, ਚਾਹੇ ਕੁਰਾਨ ਦੀ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੈ, ਚਾਹੇ ਗੀਤਾ ਦੇ ਵਿੱਚੋਂ ਹੈ, ਕੋਈ ਨਾ ਕੋਈ, ਚਾਹੇ ਹਨੂੰਮਾਨ ਚਾਲੀਸਾ ਕਰੋ, ਚਾਹੇ ਗਾਇਤਰੀ ਦਾ ਮੰਤਰ ਕਰੋ, ਚਾਹੇ ਕੋਈ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹੋ, ਚਾਹੇ ਖੁਦਾ ਦੀਆਂ ਜਿਹੜੀਆਂ ਹੈਗੀਆਂ ਗਾਣੇ ਸੁਣੋ, ਤਾਂ ਕਿ ਉਹਦੇ ਨਾਲ ਸਾਡਾ ਪੋਜ਼ਿਟਿਵ ਅਪਰੋਚ ਹੁੰਦੀ ਹੈ। ਜਦੋਂ ਹੁਣ ਕਾਰ ਚਲਾਉਣੇ ਆ, ਰੱਬ ਦਾ ਨਾਂ ਲੈਂਦੇ ਹੀ ਨਹੀਂ, ਫਟਾਫਟ ਕਾਰ ਸਟਾਰਟ ਕੀਤੀ ਅਤੇ ਭੱਜ ਜਾਂਦੇ, ਜਦੋਂ ਐਕਸੀਡੈਂਟ ਹੋਵੇ 3 ਘੰਟੇ ਸਨੋਚ ਕੱਢਦੇ ਹਾਂ। ਸੋ ਪਹਿਲਾਂ ਪਰਮਾਤਮਾ ਦਾ ਕੋਈ ਵੀ ਚੀਜ਼ ਕੰਮ ਕਰਨ ਤੋਂ ਪਹਿਲਾਂ ਜਿਹੜੀ ਹੈ ਉਹ ਪਰਮਾਤਮਾ ਦਾ ਜ਼ਰੂਰ ਕਰੋ, ਸਤਸੰਗ ਜ਼ਰੂਰ ਕਰੋ, ਕਿਉਂਕਿ ਜਿਹੜਾ ਬੰਦਾ ਸਵੇਰੇ ਸਵੇਰੇ ਮੈਡੀਟੇਸ਼ਨ ਕਰਦਾ ਨਾ, ਹਰ ਖੁਸ਼ੀ ਮਿਲ ਜਾਏਗੀ ਬਸ ਤੂੰ ਖੁਦਾ ਸੇ ਜੋੜ ਦੇ, ਮੈਡੀਟੇਸ਼ਨ ਦਾ ਫਾਇਦਾ ਹੈ। ਬਸ ਹਰ ਖੁਸ਼ੀ ਮਿਲ ਜਾਏਗੀ ਤੂੰ ਖੁਦਾ ਸੇ ਜੋੜ कर भरोसा तू खुदा पे, सारी चिंता छोड़ दे, जस्ट बिलीव इन हिम, 100% ट्रस्ट इन हिम के कोई क्रिएटर है जिन्हें मेरे अंदर बैठा हुआ है, जो असं 100% ट्रस्ट करांगे तां सारियां चिंतावां साडियां आटोमैटिकली दूर हो जाणगियां। ये करके देख लियो, पर विश्वास पक्का होना चाहिए। ये नहीं भी मंदिर गए गंगा गए गंगा राम, जमुना गए जमुना दास, इस तरह नहीं। तुहाडा अपने परमात्मा के प्रति, अपने ईश के प्रति 100% पक्का यकीन होना चाहिए। तो जो तुम यकीन कर दो, हर वक्त तुम देखते हो कि ही जिमें कहते हैं अच्छी करनी करो कबीरा मत करना तुम काला, अच्छी करनी करो कबीरा मत करना कुछ काला, हजार आंख से देख रहा है तुझको देखने वाला, ही इज वॉचिंग यू फ्रॉम इनसाइड। जे 2 साल का बच्चा खड़ा हो ना कोई, असं पुठा सीधा काम नहीं करते, परमात्मा हाजिर नाजिर समझ के असी की कुछ नहीं गलत काम करते। सो हमेशा एक ख्याल रखो कि परमात्मा सानू वाच कर रहे हैं, तो फिर जे असी उहदे डर साडे दिमाग च होगा तो असी कदे भी गलत काम नहीं करांगे। नाले जिहड़े बंदे सवेरे उठ के मैडीटेशन करते ने, अमृत वेले जो भी जागे, अमृत अर्ली इन द मॉर्निंग, अमृत वेले जो भी जागे भाग जाग दे सुते, जिहड़ी साडी किस्मत है सुती पई है, जिहदे उहदे च कोई नुक्स ने, कोई कमियां ने, कोई दुख है, कोई तकलीफां ने, कहिंदे अमृत वेले जो भी जागे भाग जाग दे सुते, उहदे नसीब उहदी डेस्टनी चेंज हो जाती है, वधिया बन जाती है। जे बंदिया तू बंदगी ना कीती तेथों चंगे कुत्ते, उही जी जिंदगी दा की फायदा, कुत्ते ज्यादा वधिया ने जिहड़े कि अपने मालक दा दरवाजा नहीं छड्डदे, तैनूं परमात्मा ने पैदा कीता तैनूं ये गल पता है, फिर भी तू उहदे कन्नी पिट कीती उहनूं याद नहीं करदे। इस करके डॉग्स आर मच बैटर दैन अस, ये फिर मैं रिपीट करदा, अमृत वेले जो भी जागे, अर्ली इन द मॉर्निंग जो उठ के मैडीटेशन करदा भाग जागदे उसदी उहदी डेस्टिनी उहदी तकदीर बदल जाती है। जे बंदिया तू बंदगी ना कीती तेथों चंगे कुत्ते, इस करके अपने जपजी साहब च कह जिनी नाम ध्याया, जिनी जिहड़े भी ध्याया ध्याउणा हैगा बार 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 जपना, जिनी नाम ध्याया गए मसक्कत काल, नानक ते मुक उजले केती छुट्टी नाल। जिहड़े परमात्मा दा हर वक्त चिंतन करदे ने, परमात्मा दा अल्लाह दा वाहिगुरू दा नाम ध्याउंदे ने, इबादत करदे ने, बंदगी करदे ने, उन्हां दा फिर आउण जाण दा जिहड़ा जिहड़ा परपज आ पूरा हो जांदा है। सो इस करके ये गल दा ख्याल रखो कि मैडीटेशन सानू सवेरे उठ के जरूर करनी चाहिए। फिर समाइल एट यूअर सैल्फ इन द मिरर, समाइल यूअर सैल्फ इन द मिरर, शीशे च जदों भी खड़ो ये देखो, ये ना देखो भी मेरे आ झूड़ियां पै गई, आ चिट्टे वाल हो गए, इत्थे चिट्टे वाल निकल गए, मत्थे चाह हो गया, बुढ़ापा हो गया, बाल चिट्टे हो गए, गांजापन पै गया, इहदे नालों शीशे च देखो कि मैनू साह आ रहा, मेरा शरीर ठीक चल रहा, हाथ पैर ठीक चल रहे हैं, कन्ना च मैनू आवाज़ ठीक सुन रही है, सुंघ मैं ठीक रहा, रोटी मैं ठीक खा रहा। सो वी शुड बी थैंकफुल टू हिम, खुश होवो। हर वक्त टेंशन च क्यों रहने, साढ़े हर वक्त 6:30 क्यों बजे रहते हैं, 12 क्यों बजे रहते हैं, 6:30 देख लो जो 6:30 बजते हैं वह ए होंगे ने थले, क्यों ना असी मिक्की माउस बना के उपर खुश रखी, हर वक्त साढ़े ते चेहरे ते खुशी रहे। जदों हर वक्त असी खुशी खुश रहांगे तां दूजियां ते भी असर पैंदा। तुसीं देख लो कोई बंदा साढ़े कोलों क्रॉस कर जो असी घूर के झाकीए वह भी घूर के झाकूगा, जे उहनूं माड़ा जिहा समाइल दिओ वह भी समाइल देगा। ये वाइब्रेशन ने, हमेशा जिहदे कोले बैठो वधिया वाइब्रेशन दिओ, वधिया तरीके नाल जो तुसीं समाइल दिंदे हो, खुश रहिंदे हो, अंदरों मालक का शुक्र करदे हो, उहदे नाल साडा हमेशा ही फायदा हुंदा है। सो ये अगली गल की है, क्योंकि टाइम थोड़ा है, ग्रैटीट्यूड, थैंक्स, वी शुड बी ऑलवेज थैंकफुल टू गॉड कि जो कुछ भी दिता है, वी शुड बी ऑलवेज थैंकफुल टू गॉड, क्योंकि कुरान शरीफ जिहड़ा हैगा उहदे मेरा ख्याल 54 या 53 मैं आई एम नॉट श्योर, सूरा नजम दे विच लिखा है जिहड़ा कि अरेबिक लैंग्वेज दे विच अरबी भाषा च है कि खुदा उहनूं की कहिंदे, खुदा की बाणी जिहड़ी कुरान है वह खुदा की बाणी कहिंदे, जिवें साडी गीता है उहनूं लॉर्ड कृष्णा की बाणी कहिंदे ने, परमात्मा की बाणी कहिंदे ने, जिहड़ी साडी गुरु ग्रंथ साहिब है उहनूं वाहिगुरू की बाणी कहिंदे ने, इसे तरह जिहड़ी सूरा नजम दे विच लिखा हुआ जिहनूं खुदा की बाणी कहिंदे ने, कि इंसान जदों खुदा विच विश्वास ते शुक्र गुजार रहिंदा है वह खुदा नूं ही पा लैंदा है। सो जदों असी वी आर थैंकफुल कि जो कुछ भी दिया, अल्टीमेट जे पक्के तौर पर थैंकफुल हाँ, शुक्र है, शुक्र है, शुक्र है, तो एक दिन असी परमात्मा नूं ही पा लैंदे हां। सो देख लो, पॉजिटिव अप्रोच रखो, दुध है घर वाली ने बनाया, दुध पाड़ गया, ਦੁੱਧ ਪਾੜ ਗਿਆ, ਬਜਾਏ ਉਹਨੂੰ ਗਾਲਾਂ ਦੇਣ ਦੇ ਵੀ ਆਹ ਦੁੱਧ ਪਾੜਦਾ, 4 ਕਿਲੋ ਦਾ ਨੁਕਸਾਨ ਹੋ ਗਿਆ, 50 ਰੁਪਏ ਦਾ ਨੁਕਸਾਨ ਹੋ ਗਿਆ, $20 ਦਾ ਨੁਕਸਾਨ ਹੋ ਗਿਆ, ਉਹਦੇ ਲਈ ਕਹੋ ਥੈਂਕਸ ਭਗਵਾਨ ਨੇ, ਡਰਨਾ ਫਿਕਰ ਨਾ ਕਰ, ਇਹ ਵੀ ਮਾਲਕ ਦੀ ਮੌਜ ਹੈ। ਜੇ ਦੁੱਧ ਪਾੜ ਗਿਆ ਬਣਾ ਲਾ ਇਹਦਾ ਪਨੀਰ, ਚੱਲ ਅੱਜ ਆਪਾਂ ਹੁਣ ਪਨੀਰ ਆਲੂ ਮਟਰ ਪਨੀਰ ਹੀ ਖਾਂਦੇ ਹਾਂ, ਪੋਜ਼ਿਟਿਵ ਅਪਰੋਚ ਹੈ, ਨਹੀਂ ਦੁੱਧ ਪਾੜ ਗਿਆ ਨਾਰਾਜ਼ ਹੋ ਜਾਓ। ਸੋ ਇਸ ਕਰਕੇ ਹਮੇਸ਼ਾ ਸਾਨੂੰ ਪੋਜ਼ਿਟਿਵ ਅਪਰੋਚ ਰੱਖਣ ਦੀ ਲੋੜ ਹੈ। ਫਿਰ ਫੋਰਗੈਟ ਐਂਡ ਫੋਰਗਿਵ, ਜੇ ਕਦੇ ਕਿਸੇ ਨੂੰ ਕੋਈ ਨਾਰਾਜ਼ਗੀ ਹੋ ਗਈ, ਗੁੱਸਾ ਗਿਲਾ ਹੋ ਗਿਆ, ਉਹਨੂੰ ਮਾਫ਼ ਕਰ ਦਿਓ, ਉਹਦੀ ਗਲਤੀ ਨਜ਼ਰਅੰਦਾਜ਼ ਕਰ ਦਿਓ, ਜੋ ਕਿ ਹਮੇਸ਼ਾ ਯਾਦ ਰੱਖੀ ਜਾਓਗੇ ਤੁਸੀਂ ਦੁਖੀ ਹੋਵੋਗੇ, ਅਲਾ ਇੰਜੋਏ ਕਰੀ ਜਾਂਦਾ, ਆਲੇ ਨੂੰ ਤਾਂ ਨਹੀਂ ਪਤਾ ਤੁਸੀਂ ਸੋਚ ਸੋਚ ਕੇ ਦੁਖੀ ਹੋਈ ਜਾ ਰਹੇ ਹੋ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ ਕਿ ਲੋਕਾਂ ਨੂੰ ਜੋ ਕੋਈ ਹੋਗੀ ਤਾਂ ਉਹਨੂੰ ਸਲਾਹ ਸਫਾਈ ਕਰ ਲਓ, ਜੇ ਕਿਤੇ ਮਿਸਅੰਡਰਸਟੈਂਡਿੰਗ ਹੋਊਗੀ, ਗਲਤ ਕਿਹਾ ਗਿਆ, ਗਲਤ ਬੋਲਿਆ, ਗਲਤ ਸੋਚ ਹੋਗੀ, ਉਹਦੇ ਨਾਲ ਬਹਿ ਕੇ ਗੱਲ ਕਰ ਲਓ, ਬਜਾਏ ਗੱਲ ਨੂੰ ਵਧਾਈ ਚਲੋ ਵਧਾਈ ਚਲੋ ਵਧਾਈ ਚਲੋ, ਉਹ ਜਿਹੜਾ ਸੂਤ ਹੁੰਦਾ ਨਾ ਉਹਦੇ ਜਦੋਂ ਗੱਠਾਂ ਪੈਂਦੀਆਂ, ਇਟਸ ਵੈਰੀ ਡਿਫੀਕਲਟ ਟੂ ਓਪਨ ਦੈਟ ਸੂਤ, ਥਰੈਡ ਨੂੰ ਖੋਲ੍ਹਣਾ ਬੜਾ ਮੁਸ਼ਕਿਲ, ਨਾਲੇ ਦੀ ਵੀ ਜਦੋਂ ਗੱਠ ਪੈ ਜਾਂਦੀ ਹੈ ਨਾ, ਆਪਾਂ ਜਿਹੜਾ ਪਜਾਮੇ 'ਚ ਨਾਲਾ ਪਾਉਂਦੇ ਦੇਖ ਲਓ, ਕਈ ਵਾਰੀ ਗੱਠ ਪਈ ਆ, ਸਭ ਦੇ ਪਈ ਹੋਊਗੀ, ਕਈ ਵਾਰੀ ਇਹੋ ਜਿਹੀ ਗੱਠ ਪੈ ਜਾਂਦੀ ਹੈ ਅਸੀਂ ਜਿੰਨਾ ਮਰਜ਼ੀ ਨਾ ਹੋਣਾ ਕੋਸ਼ਿਸ਼ ਕਰੀਏ ਨਹੀਂ ਹੁੰਦੀ, ਮੂੰਹ ਨਾਲ ਖੋਲ੍ਹਣੀ ਪੈਂਦੀ ਹੈ। ਸੋ ਇਸ ਕਰਕੇ ਮੂੰਹ ਨਾ ਖੋਲ੍ਹਣ ਤੋਂ ਪਹਿਲਾਂ ਹੱਥ ਨਾਲ ਹੀ ਖੁੱਲ੍ਹ ਜਾਏ, ਤਾਂ ਉਹਨੂੰ ਗੱਠ ਹੀ ਨਾ ਪੈਣ ਦਿਓ। ਸੋ ਆਪਾਂ ਲੋਕਾਂ ਦੇ ਨਾਲ ਠੀਕ ਵਤੀਰਾ ਰੱਖੀਏ, ਠੀਕ ਐਟੀਚਿਊਡ ਰੱਖੀਏ, ਇਫ ਦੇਰ ਇਜ਼ ਐਨੀ ਮਿਸਅੰਡਰਸਟੈਂਡਿੰਗ ਟਰਾਈ ਟੂ ਸੋਲਵ ਇਟ, ਜਾ ਕੇ ਮਾਫ਼ੀ ਮੰਗ ਲਓ, ਕੁਛ ਨਹੀਂ ਘਟਦਾ। ਇਹ ਜਿਹੜੇ ਲੋਕ ਸੋਚਦੇ ਨੇ ਵੀ ਮੈਂ ਕਿਉਂ ਮੰਗਾਂ, ਮੈਂ ਨਹੀਂ ਮੰਗਣੀ, ਮੇਰੇ 'ਚ ਕੀ ਕਮੀ ਹੈ, ਇਹ ਜਿਹੜੀਆਂ ਕਮੀਆਂ ਸ਼ਮੀਆਂ ਦੀਆਂ ਗੱਲਾਂ ਨੇ, ਈਗੋਇਸਟਿਕ ਅਪਰੋਚ ਹੈ, ਇਹ ਜਿੰਨਾ ਚਿਰ ਸਾਹ ਆਉਂਦਾ ਉਨਾ ਚਿਰ ਈਗੋ ਹੈ, ਮੁੜ ਕੇ ਕਿਸੇ ਨੇ ਨਹੀਂ ਪੁੱਛਣਾ। ਸੋ ਇਹ ਜਿਹੜੀ 4 ਜ਼ਿੰਦਗੀ ਦੇ ਸਾਨੂੰ ਸਾਹ ਮਿਲੇ ਨੇ ਉਹਦਾ ਫਾਇਦਾ ਲਈਏ, ਉਹਦਾ ਫਾਇਦਾ ਇਸੇ ਤਰ੍ਹਾਂ ਲਈਏ ਕਿ ਜ਼ਿੰਦਗੀ ਨਾਲੇ ਸਾਡੀ ਜਿਹੜੀ ਐਕਟੀਵਿਟੀ ਅੰਦਰ ਲੀਆਂ ਨੇ, ਮੈਂਟਲ ਐਕਟੀਵਿਟੀਜ਼ ਨੇ, ਉਹ ਵੀ ਪੋਜ਼ਿਟਿਵ ਹੋਣੀਆਂ ਚਾਹੀਦੀਆਂ ਨੇ, ਅਤੇ ਨਾਲੇ ਜਿਹੜਾ ਸਰੀਰ ਹੈ ਸਾਡਾ ਉਹ ਵੀ ਪੋਜ਼ਿਟਿਵ ਹੋਣਾ ਚਾਹੀਦਾ। ਜੇ ਸਰੀਰ ਖਾ ਪੀ ਕੇ ਸਰੀਰ ਹੀ ਬਰਬਾਦ ਕਰ ਲਿਆ, ਜੇ ਅਸੀਂ ਬੈਠ ਹੀ ਨਹੀਂ ਸਕੇ ਹਰ ਵਕਤ, ਗੋਡੇ ਸਾਡੀ ਚੌਂਕੜੀ ਨਾ ਮਾਰ ਸਕਣ, ਸਾਡੇ ਹਰ ਵਕਤ ਗਿੱਟੇ ਗੋਡੇ ਮੋਢੇ ਦਰਦ ਕਰੀ ਜਾਣ, ਨਿਗਾਹ ਕਮਜ਼ੋਰ, ਕਦੋਂ ਰੱਬ ਨੂੰ ਯਾਦ ਕਰਾਂਗੇ, ਕਦੋਂ ਚੌਂਕੜੀ ਮਾਰਾਂਗੇ, ਕਦੋਂ ਇਬਾਦਤ ਕਰਾਂਗੇ, ਕਦੋਂ ਨਮਾਜ਼ ਪੜਾਂਗੇ, ਟੇਢੇ ਹੋ ਗਏ ਜੇ ਗੋਡੇ ਹੀ ਦੁਖੀ ਗਏ। ਸੋ ਇਸ ਕਰਕੇ ਪਹਿਲਾਂ ਸਰੀਰ ਨੂੰ ਤੰਦਰੁਸਤ ਰੱਖੋ, ਅਤੇ ਨਾਲ ਨਾਲ ਜਿਹੜੀਆਂ ਸਾਡੀਆਂ ਮੈਂਟਲ ਐਕਟੀਵਿਟੀਜ਼ ਨੇ, ਚੰਗੀ ਸੋਚ ਰੱਖਣਾ, ਪੋਜ਼ਿਟਿਵ ਸੋਚ ਰੱਖਣਾ, ਜਦੋਂ ਹੋਊਗੀ ਤਾਂ ਹੀ ਅਸੀਂ ਰੱਬ ਦੀ ਬੰਦਗੀ ਕਰਾਂਗੇ, ਅਤੇ ਜੇ ਸਾਡੀ ਪੋਜ਼ਿਟਿਵ ਹੋ, ਸਾਡਾ ਸਰੀਰ ਸਟਰੋਂਗ ਹੋਊਗਾ, ਤਾਂ ਹੀ ਅਸੀਂ 4 ਪੈਸੇ ਕਮਾ ਕੇ ਆਪਣੇ ਦਾ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲ ਸਕਾਂਗੇ। ਅਤੇ ਜੇ ਅਸੀਂ ਰੱਖਾਂਗੇ ਹਰ ਵਕਤ ਨੈਗੇਟਿਵ, ਕਿਸੇ ਨੂੰ ਮਾਰਤਾ ਕਰਤਾ, ਫਿਰ ਜੇਲ੍ਹ 'ਚ ਹੋਵਾਂਗੇ, ਉੱਥੇ ਫਿਰ ਰੋਟੀਆਂ ਉਸ ਤਰ੍ਹਾਂ ਦੀਆਂ ਖਾਣੀਆਂ ਨੇ। ਸੋ ਇਸ ਕਰਕੇ ਕਰ ਭਲਾ ਸੋ ਹੋ ਭਲਾ, ਲੋਕਾਂ ਦਾ ਭਲਾ ਕਰੋ ਅਤੇ ਉਹਦੇ ਨਾਲ ਸਾਡਾ ਵੀ ਭਲਾ ਹੋਊਗਾ। ਸੋ ਇਹੀ ਮੇਰੀ ਹਮੇਸ਼ਾ ਇਹ ਗੱਲ ਦੀ ਹੁੰਦੀ ਹੈ ਕਿ ਕਈ ਵਾਰੀ ਡਿਸੀਜਨ ਲੈ ਜਾਂਦੇ ਨੇ, ਚੰਗੀ ਕੰਪਨੀ ਰੱਖੋ, ਅਰਫਾ ਜੀ ਵਰਗਿਆਂ ਦੀ ਕੰਪਨੀ ਰੱਖੋ, ਜਮਾਲ ਵਰਗਿਆਂ ਦੀ ਕੰਪਨੀ ਰੱਖੋ। ਸੋ ਇਹ ਤੁਹਾਨੂੰ ਪ੍ਰੋਪਰ ਗਾਈਡ ਕਰਦੇ ਨੇ, ਇਹ ਨਹੀਂ ਵੀ ਅੱਗ ਲਾ ਕੇ ਡੱਬੂ ਕੰਧ 'ਤੇ ਚੜ੍ਹ ਗਿਆ ਤਾਂ ਲੋਕ ਤਮਾਸ਼ਾ ਦੇਖਦੇ ਨੇ ਵੀ ਲਾ ਦਿਓ ਉਹਨੂੰ ਅੱਗੇ ਲਾ ਦਿਓ ਕਿਸੇ ਤਰੀਕੇ ਨਾਲ। ਜਿਹੜਾ ਤੁਹਾਡਾ ਸਿੰਸੀਅਰ ਫਰੈਂਡ ਹੋਊਗਾ, ਡਜ਼ਨਟ ਮੈਟਰ, ਉਹ ਇਹ ਨਹੀਂ ਤੁਹਾਡੀ ਹਾਂ 'ਚ ਹਮਲ ਆਉਂਦਾ, ਚੰਗੇ ਫਰੈਂਡ ਦੀ ਨਿਸ਼ਾਨੀ ਹੈ, ਉਹ ਆਪਣੇ ਵਿਚਾਰ ਦੇਊਗਾ ਤੁਹਾਡੇ ਫਾਇਦੇ ਦੇ ਲਈ ਦੇਊਗਾ ਹਮੇਸ਼ਾ। ਹਾਲਾਂਕਿ ਕਈ ਵਾਰੀ ਜਿਵੇਂ ਕਹਿੰਦੇ ਨੇ ਨਾ, ਜਿਹੜੇ ਔਲੇ ਹੁੰਦੇ ਨੇ, ਔਲਿਆਂ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ 'ਚ ਪਤਾ ਲੱਗਦਾ, ਔਲੇ ਪਹਿਲਾਂ ਕੌੜੇ ਲੱਗਦੇ ਨੇ, ਪਰ ਸਾਡੇ ਸਰੀਰ ਦੇ ਵਿੱਚ ਬਹੁਤ ਸਾਡਾ ਫਾਇਦਾ ਕਰਦੇ ਨੇ। ਸੋ ਮੇਰਾ ਪ੍ਰੋਗਰਾਮ ਖਤਮ ਹੈ, ਹੁਣ ਇੱਕ ਅੱਧਾ ਮਿੰਟ ਗਾਣਾ ਸੁਣ ਲਓ, ਨੈਕਸਟ ਵੀਕ ਆਪਾਂ ਗੱਲ ਕਰਾਂਗੇ ਗਿਵ ਅਪ, ਕਿ ਬਾਹਲੇ ਬੰਦੇ ਕੋਈ ਕੰਮ ਸ਼ੁਰੂ ਕਰਦੇ ਫਿਰ ਛੱਡਦਾ ਨਹੀਂ, ਮੇਥੋਂ ਨਹੀਂ ਹੁੰਦਾ, ਇਹ ਅੱਜ ਕੱਲ੍ਹ ਦੇ ਸਮੇਂ ਦੀ ਬਹੁਤ ਡਿਮਾਂਡ ਹੈ। ਇਸ ਟੋਪਿਕ ਦੇ ਉੱਤੇ ਗੱਲ ਕਰਾਂਗੇ ਗਿਵ ਅਪ ਦੇ, ਅਤੇ ਅੱਜ ਦਾ ਜਿਹੜਾ ਪ੍ਰੋਗਰਾਮ, ਜੇ ਕੋਈ ਗਲਤੀ ਹੋਊਗੀ ਉਹਦੇ ਲਈ ਮਾਫ਼ ਕਰਨਾ ਮੈਨੂੰ, ਕਿਉਂਕਿ ਲਾਈਵ ਕੀਤਾ ਹੁੰਦਾ ਕਈ ਵਾਰੀ ਸਲਿਪ ਆਫ ਟੰਗ ਹੋ ਜਾਂਦਾ, ਕਈ ਵਾਰੀ ਕੁਛ ਕਰ ਲੈਂਦੇ, ਕਿਉਂਕਿ ਦੇਖ ਕੇ ਕਰਨਾ ਤਾਂ ਉਹ ਡਿਫਰੈਂਟ ਗੱਲ ਹੁੰਦੀ ਹੈ। ਸੋ ਅੱਜ ਦਾ ਪ੍ਰੋਗਰਾਮ ਸਮਾਪਤ ਹੈ, ਸੁਣੋ ਲਾਸਟ ਗਾਣਾ, ਅਤੇ ਆਪਾਂ ਫਿਰ ਨੈਕਸਟ ਵੀਕ ਮਿਲਦੇ ਹਾਂ। ਥੈਂਕ ਯੂ।
ਸ਼ਵਾਸਾਂ ਦੀ ਮਾਲਾ ਨਾਲ ਸ਼ਿਮਰਾ ਮੈਂ ਤੇਰਾ ਨਾਮ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
UK, Switzerland ate Italy to baad Khalistan referendum diyan votaan da agla pada Canada. Canada vich Khalistan referendum diyan votaan da pehla center 18 September din aitwar nu Toronto vich lagega. Voting center di location janan layi ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666।
कनेडियन स्पोर्ट्स एंड रिक्रिएशन मार्केटिंग की जानिब से पेशे खिदमत है फंटास्टिक फैमिली फन फेस्टिवल एक बार फिर आ रहा है आपके शहर ब्रैम्पटन में और साथ ला रहा है तरह तरह के चटखारेदार खाने बच्चों के खेल झूले मुकाबले लाइव शोज ओपन एयर बाजार शायकी ने क्रिकेट के लिए अजीमुशान क्रिकेट टूर्नामेंट और बहुत कुछ जबरदस्त तफरी और दाखिला बिल्कुल मुफ्त ऑन अगस्त 26, 27 and 28 एट CAA सेंटर ब्रैम्पटन मजीद मालूमात और फ्री रजिस्ट्रेशन के लिए विजिट करें fantasticfest.com
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है अपने हक जानन लई या सलाह लैण लई आज ही S&S Lawyers नु कॉल करो 416-655-2000
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक ल्यूब थ्रू आउट ओंटारियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट 579 फ्रॉम हाईवे 401 इन नैपनी क्विक ट्रक ल्यूब 519-622-0660 quicktruckloop.com